ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ ਸਾਹਿਬ ਜੀ, ਸਲੋਕ ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨ, ਸਾਸ ਸਾਸ ਸਿਮਰੰਤ ਨਾਨਕ, ਮਹਾ ਅਗਨ ਨਾ ਬਿਨਾਸਨ, ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨ, ਸਾਸ ਸਾਸ ਸਿਮਰੰਤ ਨਾਨਕ, ਮਹਾ ਅਗਨ ਨਾ ਬਿਨਾਸਨ, ਮੁਖ ਤਲੈ ਪੈਰ ਉਪਰੇ, ਵਸੰਦੋ ਕੁਹਥੜੇ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਦਰਹਿ ਜਿਸ ਦੇ ਨਾਏ, ਪੌੜੀ ਰਕਤ ਬਿੰਦ ਕਰ ਨਿੰਮਿਆ, ਅਗਨ ਉਦਰ ਮਜਾਰ, ਉਰਦ ਮੁਖ ਕੁਚੀਲ ਬਿਕਲਾ, ਨਰਕ ਘੋਰ ਗੁਬਾਰ, ਹਰ ਸਿਮਰਤ ਤੂੰ ਨਾ ਜਲਹਿ, ਮਨ ਤਨ ਉਰਤਾਰ, ਬਿਖਮ ਥਨਹੁ ਜਿਨ ਰੱਖਿਆ, ਤਿਸ ਤਿਲ ਨਾ ਵਿਸਾਰ, ਪ੍ਰਭ ਬਿਸਰਤ ਸੁਖ ਕਦੇ ਨਾਹੀਂ, ਜਸ ਹੈ ਜਨਮ ਹਾਰ, ਬਿਖਮ ਥਾਨਾ ਹੋ ਜਿਨ ਰੱਖਿਆ, ਤਿਸ ਤਿਲ ਨਾ ਵਿਸਾਰ, ਪ੍ਰਭ ਬਿਸਰਤ ਸੁਖ ਕਦੇ ਨਾਹੀਂ, ਜਸ ਹੈ ਜਨਮ ਹਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤੁਮ ਸਭ ਸਾਜੇ ਸਾਜ ਨਿਵਾਜੇ, ਜੀਉ ਪਿੰਡ ਦੇ ਪ੍ਰਾਨਾ, निर्गुण आरे गुण नहीं कोई, तुम दान देहो मेहरवन, तू सुल्तान कहाँ हो मिया, तेरी कवन वडाई, जो तू देहे सो कहाँ स्वामी, मैं मूर्ख कहन न जाई, तुद आगे अरदास हमारी, जियो पिंड सब तेरा, कहो नानक सब तेरी वड्याई, कोई नाऊ ना जाने मेरा, कहो नानक सब तेरी वड्याई, कोई नाऊ ना जाने मेरा। सर्व कला समर्थ, सर्व सुखां दे दाते, हलत पलत दे रखवाले, बाणी दे बोहित सतगुरु, ब्रह्म ज्ञान दे सागर, धन श्री गुरु ग्रंथ साहिब जी की पावन हजूरी विच सुभायमान, दूर नेड़े टैलीविजन के जरिए गुरबाणी कीर्तन दे राही परम पिता वाहिगुरु जी के प्यार विच जुड़ बैठे गुरु प्यारी साध संगत जीओ, वाहिगुरु जी जी का खालसा
वाहिगुरु जी की फतेह।
अकाल पुरख वाहिगुरु जी ने रातां रुतां थितां पौन पानी अग्नि पाताल बना के उस विच एक धरती बनाई है, जिसनु गुरु साहब जी ने तरमसाल किया। गुरदेव जी ने गुरबाणी जिसनु भूम रंगावली भी किया। इस समुचे ब्रह्मांड विच, इस धरती दे पलैनट दे उपर गुरु साहबान जी महाराज ने उस महान अस्थान की रचना की है, जिदे प्रथाए अपना बजन कहते, दिठे सबे थाम नहीं तुद जिहे आ, जिस अस्थान तो समुची मानवता नूं संजीवालता दा, प्यार दा, प्रातिभाव दा पैगाम मिलदा है, जो पावन स्थान समुची मानवता दे कल्याण लई हमेशा यतनशील है। उस महान पावन स्थान श्री हरिमंदर साहब जी के दर्शन इशनान करन दे लई आप दूर दुराडे तो चल के आए हो, जिथे अमृत वेले तो सतगुरु जी के दर्शन भी आप जी ने किए ने, इशनान भी किए ने, उत्थे गुरु की हजूरी च बैठ के गुरबाणी कीर्तन दे राही, गुरबाणी विचार दे राही अपनी सतगुरु जी दीआं रहमतां नूं प्राप्त करन लई गुरु हजूरी च आपां जुड़ बैठे हाँ। वाहिगुरु जी का कोटान कोट शुक्र है जिन्हां ने सानूं इह सुभाग समां बख्शिश कीता है, जिथे गुरबाणी कीर्तन का आनंद आप जी ने माणिया है। सतगुरु श्री गुरु ग्रंथ साहिब जी महाराज का पावन मुखवाक जो अमृत वेले हजूर ने सचखंड श्री हरिमंदर साहब जी तो बख्शिश किया, मनजोग सिंह साहब जी की रचना तो अपना सरवण किया, जय श्री राग का यह पावन मुखवाक जो गुरु अर्जन देव जी महाराज का उच्चारण किया होया, श्री गुरु ग्रंथ साहब जी के पावन अंक 706 अंकित है, आप जी सरवण कर रहे। श्री सुखमनी साहब जी की पावन बाणी अंदर गुरदेव जी ने एक बचन किया है कि सत बलिहारी सतगुर अपने, नानक जिहे प्रसाद ऐसा प्रभ जपने। एक सवाल खड़ा हुंदा है कि कैसा हो प्रभु, गुरदेव कहिंदे मैं अपने गुरु तो सदा बलिहार हाँ, कुरबान हाँ, जिस गुरु की मेहर सदका मैं एहो जे वाहिगुरु जी के सिमरन विच जुड़ गए। सवाल है कि किहो जिहा वो वाहिगुरु जी, गुरदेव कहिंदे जे वाहिगुरु जी की आपां गल करन लगीए, जिहवा एक उस्तत अनेक, उस परमात्मा के गुण तो बेअंत ने, साडी जिहवा तो एक है, उस परमात्मा के बेअंत गुणा चो एक वाहिगुरु जी की एक बड़ी वड्डी वडियाई है कि जिस वाहिगुरु जी ने साडी रचना की है, जियो पिंड जन साजिया दिता पैनण खाण, यह वाहिगुरु जी की बड़ी वड्डी रहमत है, वाहिगुरु जी की बड़ी वड्डी वडियाई है। गुरदेव जी ने सुखमनी साहब जी की सानू प्रेरणा करदे एक बचन किया, बंदिया उस परमात्मा के गुणों नू पार उपकारा नू सदा याद करिया कर, जिस परमात्मा ने तेनू बनाया, साडा स्वरूप की सी ते की बना दिता है, किन्ने सुंदर बना दिता है, सुंदर नैन नक्श दिते ने, तंदुरुस्ती दिती है, खाण पीण पहनण दे साधन दिते ने। गुरु के पावन बचन के रामैया के गुण चेत प्राणी, कवन मूल ते कवन दिष्टानी। तेरा मूल की सी ते किन्ना सोहना तेनू बना दिता है। मूल साडा है माँ की रगत पिता बिंद तारा, ये साडा मूल है। उस मूल तो सानू इन्ना सुंदर बना दिता, सुंदर चेहरा दे दिता है, शरीर दे दिता है, तंदुरुस्ती देती, कंचन वन्ना शरीर दे दिता है। साहब जी कहिंदे इत्थे बस नहीं है, जिन तू साज उबार सिंगारे आ, गर्वगन में जिन्हें उभारे आ, जिन्हें तेरी साजना की ढांचा बनाया, फिर इसनों सवारे है, फिर इसनों शिंगार दिता है। आपां जे अंदरों देखिए मनुख सोहना नहीं है, भाव उहदा अंदरूनी ढांचा लहू ते मिझ दा बनिया होया है। बाहरों इन्ना सुंदर स्वरूप, सोहना रंग बना दिता, सोहना ही नहीं फिर इन्हों शिंगार दिता है। अखां ला के, नक ला के, मूँह च दंद ला के, अखां केवल देखण दा काम ही नहीं करदियां, अखां साडे चेहरे की सुंदरता का प्रतीक ने। नक केवल साडे सुआस लैण दा काम नहीं करदा, किसी मनुख की सुंदरता देखनी होए दे नैण नक्श देखे जाते कि नैण नक्श बड़े सोहने ने। परमात्मा ने शिंगार दिता, फिर इत्थे बस नहीं, माता दे उदर साडी प्रतिपालना की। बंदा थोड़ा जिहा सियाणा हो जाए, वह कहिंदा जी मैं बड़ी मेहनत करदा, बड़ा उद्यम करदा, एडा वड्डा परिवार पाल रहा, एडा वड्डा कम कर रहा, पर सतगुरु जी कहिंदे कि जदों तेरे कोल होश नहीं सी, ताकत नहीं सी, उदों तैनूं कौन पालदा सी। बार अवस्था तुझे प्यारे दूध, पर जोबन भोजन सुख सोध, बिरध पिया उपर साख सहन। बचपन में ही उन्हें साडे पालन का प्रबंध किया, जवानी दियाँ सुख सहूलतां भी उस वाहिगुरु जी ने दित्तियां ने। मतां को कह के मैं अपनी मेहनत ना कमा रहा, तंदुरुस्ती वाहिगुरु जी ने दित्ती है, सुंदरता वाहिगुरु जी ने दित्ती है, सियाणप वाहिगुरु जी ने दित्ती है। साहब जी कहिंदे जवानी च तां बंदा परमात्मा नूं भुला दिंदा है हंकार च आ के। देखो मनुख परमात्मा नूं याद नहीं करदा, पर परमात्मा सारिआं नूं चेते रखदा, चित्ते अंदर सब को एक नदरी हेठ चलाइंदा। परमात्मा दीआं नज़रां च आपां सारे ही हाँ, सानू कदों रिजक देना की देना है उन्हों पता है। इस करके साहब जी कहिंदे उन्हों इन्ना फिक्र है कि कल नूं असीं बुढ़े हो जाणे। बिरध अवस्था दे विच साडे लई धीआं पुत्र बना दित्ते, बिरध प्याओ उपर साक सहन, मुख प्याओ बैठ को देन। इह जिहा साडा वाहिगुरु जी किन्नियां वड्डियां रहमतां कीतियां। बाबा धन्ना जी ने एक बचन कहा, जननी केरे उधर उदक मैं पिंड किया दस द्वारा, दे आहार अगन मैं राखे ऐसा खसम हमारा। साडा वाहिगुरु जी इहो जिहा है जिहड़ा माता के उदर च वी साडी होंड बना के फिर सानू उत्थे रिजक पहुँचाउंदा है, साडी सार संभाल करदा है। गुरु बाबा जी कहिंदे इहो जिहे वाहिगुरु जी दे प्यार च आपां जुड़े हाँ, उस वाहिगुरु जी दे परउपकार चेते कराउंदे हाँ, उस वाहिगुरु जी दे सिमरन विच जुड़न दी प्रेरणा करदे हाँ। तुहानू गुरु अर्जन देव जी महाराज अज जो बचन सानू बख्शिश कर रहे ने, आओ आपां सारे एकागर चित होईए गुरु के ये पावन बचन श्रवण करन दे लई, मन बिरतियां एकागर करन दे लई रसना तो सारे ही उच्चारण करिए जी। सतनाम सतनाम श्री
सतनाम वाहे गुरु साहेब जी, सलोक रचंत जी रचना, मात गर्भ अस्थापन।
तुहानू गुरु अर्जन देव जी महाराज बख्शिश करके कह रहे ने कि परमात्मा साडी जीवन की रचना करदा है। देखो माता दे उदर च साडी स्थापना करके परमात्मा ने उत्थे साडी घाड़त कड़ी है, उत्थे साडी जी की रचना की है। ज्यों ज्यों आपां अपने शरीर नूं अपने बारे सोचना शुरू करांगे ना, साडी रचना किवें बनी, त्यों त्यों वाहिगुरु जी दे प्यार विच जुड़दे जावांगे। गुरदेव का एक बचन कि वाह खसम तू वाह, जिन रच रचना हम किए। ये वाहिगुरु जी तुसी महान हो, बलिहार हन तुहाडे तो, जिन्होंने सारी रचना करके साडे वर्गियां नूं भी बनाए, साडे ते बख्शिश की, जियो पिंड जिन सजिया दिता पहनण खाण। गुरु बाबा जी कहिंदे परमात्मा ने खाण पीण दे सानू साधन दिते, साडे शरीर की रचना की। गुरु अमरदास जी महाराज ने अमृतमई बाणी च बड़े सोहने बचन कहिंदे सानू प्रेरणा की कि माता के उदर मैं प्रतपाल करै सो क्यों मनो विसारी है। ਜਿਹੜਾ ਪਰਮਾਤਮਾ ਮਾਤਾ ਦੇ ਉਦਰ ਵਿੱਚ ਵੀ ਸਾਡੀ ਪ੍ਰਤਿਪਾਲਣਾ ਕਰਦਾ, ਉਸ ਪਰਮਾਤਮਾ ਨੂੰ ਆਪਾਂ ਮਨੋਂ ਕਿਉਂ ਭੁਲਾਈਏ ਪਈ? ਉਹਨੂੰ ਤਾਂ ਸਦਾ ਚੇਤੇ ਰੱਖਣਾ ਚਾਹੀਦਾ, ਮਨੋਂ ਕਿਉਂ ਵਿਸਾਰੀਏ? ਏਵਡ ਦਾਤਾ, ਜੇ ਅਗਨਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹ ਪੋਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ। ਸਾਹਿਬ ਜੀ ਕਹਿੰਦੇ ਏਡਾ ਵੱਡਾ ਦਾਤ ਹੈ ਵਾਹਿਗੁਰੂ, ਜਿਹੜਾ ਅਗਨ ਵਿੱਚ ਵੀ ਸਾਡੀ ਰੱਖਿਆ ਕਰਦਾ, ਉੱਥੇ ਵੀ ਰਿਜਕ ਦਿੰਦਾ। ਜੇ ਕਿਤੇ ਪਰਮਾਤਮਾ ਦੇ ਪਿਆਰ 'ਚ ਆਪਾਂ ਜੁੜ ਜਾਈਏ ਨਾ, ਦੁਨੀਆਂ ਦਾ ਕੋਈ ਦੁੱਖ, ਦੁਨੀਆਂ ਦਾ ਕੋਈ ਵਿਕਾਰ, ਦੁਨੀਆਂ ਦਾ ਕੋਈ ਔਗਣ ਸਾਨੂੰ ਭੋ ਨਹੀਂ ਸਕੇਗਾ। ਮਨੁੱਖ ਮਾਤ ਉੱਧਰ ਵਿੱਚ ਜਿਉਂਦਾ ਹੀ ਤਾਂ ਰਹਿੰਦਾ, ਉਹਦੀ ਲਿਵ ਲੱਗੀ ਹੁੰਦੀ ਹੈ। ਇਸ ਦੁਨੀਆਂ 'ਚ ਸਾਡੇ ਆਉਣ ਦਾ ਸਾਧਨ ਹੈ ਕਿ ਆਪਾਂ ਇਸ ਦੁਨੀਆਂ 'ਚ ਆਉਣ ਤੋਂ ਪਹਿਲਾਂ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਜੁੜੇ ਹੋਏ ਸਨ। ਉਵੇਂ ਮਨੁੱਖ ਹੰਕਾਰ 'ਚ ਇਹ ਗੱਲ ਨਾ ਮੰਨੇ ਕਿ ਮੈਂ ਸਿਮਰਨ ਨਹੀਂ ਕਰਦਾ, ਜਾਂ ਸਿਮਰਨ ਵਾਲੇ ਬੰਨੇ ਨਾ ਲੱਗੇ। ਪਰ ਗੁਰਬਾਣੀ ਕਹਿੰਦੀ ਤੂੰ ਆਇਆ ਹੀ ਸਿਮਰਨ ਕਰਕੇ ਇਸ ਦੁਨੀਆਂ 'ਚ, ਸਿਮਰਨ ਕਰਕੇ ਹੀ ਤੂੰ ਜਿਉਂਦਾ ਰਿਹਾ। ਜਿਸ ਬੱਚੇ ਦੀ ਮਾਤ ਗਰਭ ਵਿੱਚ ਲਿਵ ਟੁੱਟ ਜਾਂਦੀ ਹੈ ਨਾ, ਉਹ ਗਰਭ ਗਲ ਜਾਂਦੇ ਨੇ, ਉਹ ਦੁਨੀਆਂ 'ਚ ਆ ਹੀ ਨਹੀਂ ਸਕਦੇ। ਲਿਵ ਕਰਕੇ ਆਪਾਂ ਸੰਸਾਰ 'ਚ ਆਏ, ਲਿਵ ਨਾਲ ਜੁੜਨ ਵਿੱਚ ਹੀ ਸੁੱਖ ਹੈ। ਜਦੋਂ ਲਿਵ ਨਾਲ ਬੰਦਾ ਟੁੱਟਦਾ, ਦੁੱਖ ਉਦੋਂ ਸ਼ੁਰੂ ਹੁੰਦੇ ਨੇ। ਬੱਚੇ ਦਾ ਜਨਮ ਹੁੰਦਾ ਹੈ ਨਾ, ਜਦੋਂ ਬੱਚੇ ਦਾ ਜਨਮ ਹੁੰਦਾ, ਜਨਮਦਿਆਂ ਸਾਰ ਬੱਚਾ ਇੱਕ ਚੀਕ ਮਾਰਦਾ, ਡਾਕਟਰ ਕਹਿੰਦੇ ਬੱਚਾ ਤੰਦਰੁਸਤ ਹੈ, ਅਸੀਂ ਅੰਦਾਜ਼ਾ ਲਾਉਂਦੇ ਬੱਚਾ ਤੰਦਰੁਸਤ ਹੈ। ਲੇਕਿਨ ਅਧਿਆਤਮਿਕ ਪੁਰਖਾਂ ਦਾ ਇਹ ਖਿਆਲ ਹੈ ਕਿ ਤੰਦਰੁਸਤ ਤਾਂ ਬੱਚਾ ਹੈ, ਪਰ ਉਹ ਚੀਕ ਤੰਦਰੁਸਤੀ ਕਰਕੇ ਨਹੀਂ ਹੈ। ਉਹ ਚੀਕ ਇਸ ਕਰਕੇ ਕਿ ਜਦੋਂ ਦੁਨੀਆਂ ਦਾ ਪ੍ਰਭਾਵ ਪਿਆ, ਦੁਨੀਆਂ ਦੀ ਹਵਾ ਲੱਗੀ, ਉਹਦੀ ਲਿਵ ਟੁੱਟ ਗਈ, ਲਿਵ ਟੁੱਟਣ ਕਰਕੇ ਉਹਦੀ ਚੀਕ ਵੱਜਦੀ ਹੈ। ਉਹ ਰੋਵੇ ਰਤਨ ਗਵਾਏ, ਭਾਈ ਗੁਰਦਾਸ ਜੀ ਕਹਿੰਦੇ ਲਿਵ ਟੁੱਟਣ ਕਰਕੇ ਉਹ ਰੋਂਦਾ ਹੈ। ਮਾਤਾ ਕਿ ਉਹਦੇ ਵਿੱਚ ਲਿਵ ਲੱਗੀ ਸੀ, ਸਤਿਗੁਰੂ ਜੀ ਨੇ ਵਚਨ ਕਹੇ ਨੇ, ਹਰ ਪਹਿਲੇ ਪੈਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਹੁਕਮ ਪਿਆ ਗੁਰਬਾਸ, ਉਰਦ ਮੁੱਖ ਅੰਤਰ ਤਪ ਕਰੇ ਵਣ ਜਾ ਰਿਹਾ ਮਿੱਤਰਾ ਖਸਮ ਛੇਤੀ ਅਰਦਾਸ, ਖਸਮ ਛੇਤੀ ਅਰਦਾਸ ਵਖਾਣੇ ਉਰਦ ਧਿਆਨ ਲਿਵ ਲਾਗਾ। ਉਦੋਂ ਲਿਵ ਲੱਗੀ ਹੋਈ ਸੀ। ਇਸ ਕਰਕੇ ਸਾਹਿਬ ਕਹਿੰਦੇ ਜਿਸ ਪਰਮਾਤਮਾ ਨੇ ਸਾਡੇ ਜੀ ਦੀ ਰਚਨਾ ਕੀਤੀ, ਸਰੀਰ ਦੀ ਰਚਨਾ ਕੀਤੀ, ਮਾਤ ਗਰਭ ਅਸਥਾਪਨ, ਮਾਤਾ ਦੇ ਗਰਭ ਵਿੱਚ ਸਾਡੀ ਸਥਾਪਨਾ ਕਰਕੇ ਸਾਡੀ ਬਣਤ ਬਣਾਈ ਹੈ।
ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸਨ।
ਗੁਰਦੇਵ ਕਹਿੰਦੇ ਹੇ ਭਾਈ, ਉਦੋਂ ਬੱਚਾ, ਉਦੋਂ ਇਹ ਵਿਅਕਤੀ ਸਵਾਸ ਸਵਾਸ ਵਾਹਿਗੁਰੂ ਜੀ ਨੂੰ ਯਾਦ ਕਰਦਾ ਸੀ, ਅਤੇ ਉਸ ਯਾਦ ਕਰਕੇ ਉਸ ਮਹਾਂ ਅਗਨੀ ਵਿੱਚ ਇਹ ਨਾਸ ਨਹੀਂ ਹੋ ਸਕਿਆ, ਅਗਨ ਵਿੱਚ ਸੜ ਨਹੀਂ ਸਕਿਆ, ਸਿਮਰਨ ਕਰਕੇ ਅੱਗ ਤੋਂ ਬਚ ਸਕਿਆ। ਸਾਹਿਬ ਜੀ ਨੇ ਅਖੀਰ ਦੇ ਬਚਨ ਕਹੇ ਨੇ, ਹਰ ਸਿਮਰਤ ਤੂੰ ਨਾ ਜਲੈ, ਜਿਸ ਸਿਮਰਨ ਕਰਕੇ ਤੂੰ ਜਲਿਆ ਨਹੀਂ ਹੈ, ਸਿਮਰਨ ਕਰਕੇ ਤੂੰ ਅੱਗ ਵਿੱਚ ਬਚਿਆ ਰਿਹਾ। ਗੁਰਬਾਣੀ ਕਹਿੰਦੀ ਕਿ ਜਿਵੇਂ ਮਾਤਾ ਕਿ ਉੱਧਰ ਵਿੱਚ ਅਗਨ ਹੈ ਨਾ, ਜੈਸੀ ਅਗਨ ਉੱਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਜਿਵੇਂ ਜਠਰ ਅਗਨੀ ਹੈ, ਉੱਧਰ ਦੀ ਅਗਨੀ ਹੈ, ਸੰਸਾਰ 'ਚ ਵੀ ਅੱਗ ਹੀ ਵਰਤ ਰਹੀ ਹੈ। ਜਠਰ ਦੀ ਜਿਹੜੀ ਅਗਨੀ ਹੈ, ਜੇ ਉਹਦਾ ਟੈਂਪਰੇਚਰ ਹਾਈ ਹੋ ਜਾਏ ਉਹ ਵੀ ਘਾਤਕ ਹੈ, ਅਤੇ ਜੇ ਉਹ ਲੋਅ ਹੋ ਜਾਏ ਉਹ ਵੀ ਘਾਤਕ ਹੈ। ਉਹ ਬੈਲੈਂਸ 'ਚ ਰਹਿਣਾ ਚਾਹੀਦਾ, ਤਾਂ ਹੀ ਆਪਾਂ ਤੰਦਰੁਸਤ ਰਹਿ ਸਕਦੇ ਹਾਂ। ਜਿਵੇਂ ਅੰਦਰ ਅੱਗ ਹੈ, ਤਿਵੇਂ ਬਾਹਰ ਅੱਗ ਹੈ ਮਾਇਆ ਦੀ। ਬਾਹਰ ਦੀ ਅੱਗ ਜਿਹੜੀ ਹੈ ਨਾ, ਉਹਦਾ ਕੋਈ ਬੈਲੈਂਸ ਚਾਹੀਦਾ। ਜੇ ਬੰਦੇ ਦਾ ਬਹੁਤਾ ਝੁਕਾਅ ਮਾਇਆ ਵੱਲ ਹੋ ਗਿਆ ਤਾਂ ਵੀ ਗਿਆ, ਜੇ ਕਿ ਮਾਇਆ ਨੂੰ ਛੱਡ ਕੇ ਕੋਈ ਗੱਲ ਕਰ ਲਵਾਂ ਤਾਂ ਵੀ ਗਿਆ। ਇਸ ਕਰਕੇ ਇੱਥੇ ਵੀ ਬੈਲੈਂਸ ਦੀ ਲੋੜ ਹੈ। ਗੁਰਬਾਣੀ ਕਹਿੰਦੀ ਕਿ ਇੱਥੇ ਬੈਲੈਂਸ, ਜਿਵੇਂ ਉੱਥੇ ਜਿਉਂਦੇ ਰਹਿਣ ਲਈ ਸਿਮਰਨ ਜ਼ਰੂਰੀ ਸੀ ਨਾ, ਇਸ ਦੁਨੀਆਂ 'ਚ ਜਿਉਂਦੇ ਰਹਿਣ ਲਈ ਵੀ ਸਿਮਰਨ ਜ਼ਰੂਰੀ ਹੈ। ਉੱਥੇ ਅੱਗ ਸੀ ਅਤੇ ਇੱਥੇ ਵੀ ਅੱਗ ਹੈ। ਚਾਰ ਸਵੇਰੇ ਤ੍ਰਿਸ਼ਨਾ ਅਗਨ ਜਲਤ ਸੰਸਾਰਾ, ਇੱਥੇ ਤ੍ਰਿਸ਼ਨਾ ਦੀ ਅੱਗ ਹੈ, ਵਿਕਾਰਾਂ ਦੀ ਅੱਗ ਹੈ, ਇੱਥੇ ਮਾਇਆ ਦੀ ਅੱਗ ਹੈ। ਇਸ ਅੱਗ ਵਿੱਚੋਂ ਬਚਣ ਦੇ ਲਈ ਸਾਹਿਬ ਜੀ ਕਹਿੰਦੇ ਜਿਵੇਂ ਉੱਥੇ ਤੂੰ ਵਾਹਿਗੁਰੂ ਜੀ ਦੇ ਸਿਮਰਨ ਨੂੰ ਜੁੜਿਆ ਸੀ, ਜਲਿਆ ਨਹੀਂ, ਬਚ ਗਿਆ, ਇੱਥੇ ਵੀ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜ। ਗੁਰੂ ਕੇ ਪਾਵਨ ਬਚਨ ਕੇ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰ ਨਹਾਰੇ। ਵਾਹਿਗੁਰੂ ਜੀ, ਇੱਥੇ ਅੱਗ ਦਾ ਸਮੁੰਦਰ ਹੈ, ਉੱਥੇ ਤੇ ਮਾਤਾ ਦੇ ਉਧਰ ਦੀ ਅੱਗ ਸੀ ਨਾ, ਹੁਣ ਅੱਗ ਦੇ ਸਮੁੰਦਰ 'ਚ ਅਸੀਂ ਵਿਚਰ ਰਹੇ ਹਾਂ। ਜਿਵੇਂ ਉੱਥੇ ਸਿਮਰਨ ਦੇਖ ਕੇ ਬਚਾ ਲਿਆ, ਇੱਥੇ ਵੀ ਆਪਣੇ ਸਿਮਰਨ ਨਾਲ ਜੁੜ ਕੇ ਸਾਨੂੰ ਬਚਾ ਲਓ। ਗੁਰਦੇਵ ਕਹਿੰਦੇ ਭਾਈ, ਸਾਹ ਸਾਹ ਸਿਮਰੰਤ, ਉੱਥੇ ਤੂੰ ਸਵਾਸ ਸਵਾਸ ਵਾਹਿਗੁਰੂ ਜੀ ਨੂੰ ਚੇਤੇ ਕਰਦਾ ਸੈਂ, ਇਸ ਕਰਕੇ ਤੂੰ ਉਸ ਅੱਗ ਤੋਂ ਬਚ ਕੇ ਇਸ ਦੁਨੀਆਂ ਵਿੱਚ ਆ ਗਿਆ।
ਮੁਖ ਤਲਾ ਪੈਰ ਉੱਪਰੇ वसंदो कुह थड़े थाए।
सतगुरु जी सानू मूल साडा चेते करा रहे ने कि आपां इस दुनिया च आउण तों किवें सां। मुख तले पुठा लटकिया होया है बच्चा, पैर उपर है, सिर हेठां नूं है, पैर उपर नूं ने। वसंदो कुह थड़े थाए, बड़े कुचील जे बड़े दुखमई स्थान ते हे बंदे तू वस रहा सैं, बिखम स्थान ते तू वस रहा सैं।
नानक सो तनी क्यों विसारे हो, उदरा है जिस दा नाए।
गुरदेव कहिंदे जिस वाहिगुरु जी की कृपा सदका उस कोहथड़े थां तो तू बच गया, उस महा अगन तो तू बच के इस दुनिया च आ गया, तो उस परमात्मा नूं हुण क्यों भुला दिता भाई। हुण भी वाहिगुरु जी नूं याद कर, हुण भी वाहिगुरु जी दे सिमरन नूं जुड़। वाहिगुरु जी दे सिमरन विच जुड़ेगा तो हुण तैनूं माया की अग नहीं व्यापेगी। वाहिगुरु जी दे सिमरन नूं जुड़ेगा तैनूं दुख पोह नहीं सकणगे, तेरे ते कोई चिंता प्रभाव नहीं पा सकेगी। गुरु बाबा जी ने सानूं जिंदगी अंदर आनंद सुख जां जिंदगी नूं सफल बनाउण दे लई प्रेरणा की कि वाहिगुरु जी दे सिमरन नूं जुड़ोगे दुखां तों मुक्त हो जाओगे।
पौड़ी रकत बिंद कर निम्मिया, अगन उदर मजार।
सतगुरु जी पावन पौड़ी अंदर फिर साडा ध्यान दवा रहे ने। रगत दा अर्थ है खून, बिंद दा अर्थ है पिता का बिंद, मां की रगत पिता बिंद तारा। बंदिया वेख वाहिगुरु जी ने तेरी रचना जिहड़ी रची है ना, रगत बिंद कर निम्मिया अगन उदर मजार। परमात्मा ने पेट विच अग दे विच रगत तों ते खून तों ते बिंद तों तेरे शरीर की रचना रीची। निम्या अर्थ है निर्माण किया, संस्कृत का लफ्ज एक निर्माण, उदे तो यह लफ्ज बनी है निम्या। परमात्मा ने तेरा निर्माण किया, परमात्मा ने तेरी बणतर बनाई है रगत ते बिंद तो। गुरबाणी में थां थां ते गल सतगुरु जी ने की रगत बिंद का यह तनु, यह शरीर रगत ते बिंद का बनिया होया। परमात्मा की रचना वल ध्यान मारिया कर, जे आप वाहिगुरु जी के प्यार च जुड़ना चाहिए ना, सानू वाहिगुरु जी की बनाई हुई कुदरत वल, वाहिगुरु जी के शरीर वल देखना चाहिए। ज्यों ज्यों तुसीं वाहिगुरु जी की कुदरत नूं, प्रकृति नूं, वाहिगुरु जी की रचना नूं देखोगे ना, तो एक समा आएगा जदों बाबा नानक जी वांगू तुहाडे मुख तों बचन निकलेगा, बलिहारी कुदरत वसिया तेरा अंत न जाई लखिया। कि परमात्मा जी बलिहार हाँ तुहाडे तों, तुसीं कुदरत नूं बना के विच वसे होयो, तुहाडा अंत नहीं कोई पा सकदा। जे आप अपने शरीर बारे अपनी बंतन बारे गुरबाणी की रोशनी च देखना शुरू कर दईए, साडे मुख तो तकरीबन वाहिगुरु अपने आप निकल आएगा। इस करके साहब कहिंदे जिस परमात्मा ने अग विच पेट विच तेरे शरीर का निर्माण किया रगत अते बिंद तों।
उरत मुख कुचील बेकल नरक कोर गुबार।
फिर उर्द दा अर्थ है पुठा, पुठा लटकिया सें। कुचील दा अर्थ कि बड़ा गंदे जे स्थान ते, बड़ा औखे जे स्थान ते। बिकल दा अर्थ बड़ा डरौनी जी तेरी शकल सी। आपां देखदे हां बच्चा जन्म लैंदा है, जे उहनूं साफ ना किया जाए तो डरौना जिहा लगदा, कुचील जिहा लगदा। साहिब कहिंदे परमात्मा ने जदों तेरी निर्माण किया, तेरा मुख पुठा है, तू कुचील जे बड़े भ्याकल जे स्थान ते वस रहा सैं।
हर सिमरत तू ना जल है मन तन उरतार।
उस वाहिगुरु जी नूं मन विच ते हिरदे विच हमेशा धारण कर रख। जिस वाहिगुरु जी दे सिमरन सदका तू जलिया नहीं, ते जे हुण भी वाहिगुरु जी नूं याद रखेंगा तू कदी जलेंगा नहीं, कदी दुखी हो नहीं लेंगा। गुरबाणी कहिंदी कि आपां लिवदे नाल जुड़े सां, बच के आ गए, हुण वी लिव नाल जुड़ने। देखो गुरु साहब जी की हजूरी च आउण दा साडा इको एक मनोरथ है, लिव नाल जुड़ सकीए। गुरु साहब जी ने प्रेरणा कीती होए एकत्र मिलो मेरे भाई, दुबदा दूर करो लिव लाए, हर नामे के होवो जेड़ी गुरमुख बैसो सब मिसाए। आपां गुरु दे कोल आ के लिव नाल जुड़ना, दुबदा तो मुक्त होना है। संगत विच गुरु कोल आउण दा मनोरथ यह है। वाहिगुरु जी की मेहर सदका इत्थे आए ना आपां। साहब जी ने बचन कहे ने, जे प्रसाद सुने करनाद, जे प्रसाद पेखें बिस्माद, जे प्रसाद बोले अमृत रसना, जे प्रसाद सुख सहजे बसना। वाहिगुरु जी के प्रसाद सदका यह सब कुछ सानू मिले है, तो हुण गुर प्रसाद नानक मन जागो। गुरु के प्रसाद दे रही आपां मन करके जागना है, वाहिगुरु जी के प्यार जुड़ने। आपां गुरु का प्रसाद लैण लई आए हैं। एक तो वह प्रसाद सी जिहड़ा आपां सचखंड श्री हरिमंदर साहब जी तो लैके आए हैं, वह गुरु का प्रसाद है। एक प्रसाद है ये गुरबाणी का, ਗੁਰੂ ਦੇ ਗਿਆਨ ਦਾ। ਇੱਕ ਤਾਂ ਉਹ ਇਸ਼ਨਾਨ ਜਿਹੜਾ ਆਪਾਂ ਅੰਮ੍ਰਿਤ ਸਰੋਵਰ ਵਿੱਚ ਕੀਤਾ ਹੈ, ਇੱਕ ਇਹ ਇਸ਼ਨਾਨ ਜਿਹੜਾ ਸਤਸੰਗਤ 'ਚ ਬੈਠ ਕੇ ਆਪਣੀ ਸੁਰਤ ਆਪਾਂ ਗੁਰਬਾਣੀ ਵਿੱਚ ਜੋੜਦੇ ਹਾਂ, ਇਹ ਇਸ਼ਨਾਨ। ਇੱਕ ਤਾਂ ਉਹ ਹੈ ਗੁਰੂ ਕਾ ਲੰਗਰ ਜਿਹੜਾ ਸਾਹਮਣੇ ਚੱਲ ਰਿਹਾ ਭਾਈ, ਪਰ ਇੱਕ ਇਹ ਲੰਗਰ ਜਿਹੜਾ ਗੁਰੂ ਦੇ ਸ਼ਬਦ ਦਾ ਵਰਤ ਰਿਹਾ। ਇਸ ਕਰਕੇ ਆਪਾਂ ਇਹਦੀ ਭਾਵਨਾ ਨੂੰ ਸਮਝਣਾ, ਕੇਵਲ ਬਾਹਰਲੇ ਪ੍ਰਸ਼ਾਦ ਤੱਕ ਜਾਂ ਬਾਹਰਲੇ ਲੰਗਰ ਤੱਕ ਹੀ ਸੀਮਤ ਨਹੀਂ ਰਹਿਣਾ, ਉਹਨੂੰ ਅੱਗੇ ਵਧਣਾ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਨਾ, ਸਤਿਗੁਰੂ ਜੀ ਨੇ ਦੋ ਤਰ੍ਹਾਂ ਦੇ ਲੰਗਰ ਦੀ ਗੱਲ, ਦੋ ਤਰ੍ਹਾਂ ਦੇ ਪ੍ਰਸ਼ਾਦ ਦੀ ਗੱਲ ਕੀਤੀ ਹੈ। ਜਦੋਂ ਗੁਰੂ ਕੇ ਬਚਨ ਗੁਰੂ ਕੀ ਮਹਿਮਾ 'ਚ ਪਾਈ ਸੱਤਾ ਅਤੇ ਬਲਵਾਨ ਜੀ ਨੇ ਉਚਾਰਨ ਕੀਤੇ, ਕਹਿਣਗੇ ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਖਿਆਲੀ, ਕਿੰਨਾ ਸੁੰਦਰ ਲੰਗਰ ਗੁਰੂ ਰਾਮਦਾਸ ਜੀ ਮਹਾਰਾਜ ਦਾ ਚੱਲਦਾ, ਲੱਖਾਂ ਦੀ ਤਾਦਾਦ 'ਚ ਲੋਕ ਰੋਜ਼ ਆ ਕੇ ਗੁਰੂ ਕਾ ਲੰਗਰ ਛਕਦੇ ਨੇ। ਔਰ ਵਾਹਿਗੁਰੂ ਜੀ ਦੀ ਮਿਹਰ ਸਰਕਾਰ, ਮੈਂ ਪਹਿਲਾਂ ਬੇਨਤੀ ਕੀਤੀ, ਇਸ ਧਰਤੀ ਦੇ ਉੱਪਰ ਸਭ ਤੋਂ ਮਹਾਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ, ਜਿੱਥੋਂ ਲੱਖਾਂ ਲੋਕਾਂ ਨੂੰ ਜਿੱਥੇ ਆਪਣੀ ਪੇਟ ਦੀ ਭੁੱਖ ਮਿਟਾਉਣ ਲਈ ਰੋਟੀ ਤਾਂ ਮਿਲਦੀ ਹੈ, ਆਤਮਕ ਖੁਰਾਕ ਮਿਲਦੀ ਹੈ, ਸਮੁੱਚੀ ਮਾਨਵਤਾ ਨੂੰ ਸੁੱਖ ਸ਼ਾਂਤੀ ਦਾ ਪੈਗਾਮ ਮਿਲਦਾ ਹੈ, ਦੁਨੀਆਂ 'ਤੇ ਅਨੂਠਾ ਸਥਾਨ ਹੈ। ਇੱਕ ਉਹ ਲੰਗਰ ਚੱਲ ਰਿਹਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ, ਜਿੱਥੇ ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਕਿਆਲੀ। ਅਤੇ ਇੱਕ ਲੰਗਰ ਜਿਹੜਾ ਗੁਰੂ ਅੰਗਦ ਦੇਵ ਜੀ ਵੀ ਚਲਾਉਂਦੇ ਸਨ, ਉਹ ਲੰਗਰ ਤੇ ਮਾਤਾ ਖੀਵੀ ਜੀ ਚਲਾਉਂਦੇ ਸਨ। ਗੁਰੂ ਅੰਗਦ ਦੇਵ ਜੀ ਵਾਲਾ ਲੰਗਰ, ਕਿ ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੇ ਖਟੀਏ, ਇਹ ਗੁਰੂ ਕੀ ਸ਼ਬਦ ਦਾ ਲੰਗਰ ਹੈ। ਪ੍ਰਸ਼ਾਦ ਕੜਾ ਪ੍ਰਸ਼ਾਦ ਵੀ ਲਿਆ ਅਤੇ ਆ ਗੁਰ ਪ੍ਰਸ਼ਾਦ ਲੈਣ ਲਈ ਆਪਾਂ ਗੁਰੂ ਕੀ ਹਜ਼ੂਰੀ ਵਿੱਚ ਜੁੜੇ ਹਾਂ। ਸੋ ਮੈਂ ਬੇਨਤੀ ਕਰ ਰਿਹਾ ਸਾਂ ਕਿ ਗੁਰੂ ਦੀ ਮਿਹਰ ਸਦਕਾ ਮਨ ਕਰਕੇ ਆਪਾਂ ਜਾਗਣਾ ਅਤੇ ਵਾਹਿਗੁਰੂ ਜੀ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਣਾ। ਇੱਥੇ ਆਉਣ ਦਾ ਮਨੋਰਥ ਹੀ ਹੈ, ਜੇ ਆ ਕੇ ਆਪਾਂ ਜੁੜ ਗਏ, ਜੇਲੇ ਵਿੱਚ ਸਾਡੀ ਲੱਗ ਗਈ, ਦੁਨੀਆਂ 'ਚ ਕਿਤੇ ਵੀ ਚਲੇ ਜਾਵਾਂਗੇ, ਦੁਨੀਆਂ ਦਾ ਕੋਈ ਦੁੱਖ ਸਾਨੂੰ ਪੋਹ ਨਹੀਂ ਸਕੇਗਾ। ਜਿਵੇਂ ਮਾਤਾ ਕਿ ਉਧਰ ਵਿੱਚ ਅੱਗ ਸਾਨੂੰ ਪੋਹ ਨਹੀਂ ਨਾ ਸਕੀ, ਸਾੜ ਨਹੀਂ ਸਕੀ, ਇਸ ਦੁਨੀਆਂ 'ਚ ਕੋਈ ਦੁੱਖ ਸਾਨੂੰ ਸਾੜ ਨਹੀਂ ਸਕੇਗਾ, ਸਾਡੇ 'ਤੇ ਪੋਹ ਨਹੀਂ ਸਕੇਗਾ। ਗੁਰੂ ਸਾਹਿਬ ਜੀ ਨੇ ਇੱਕ ਬਚਨ ਕਿਹਾ, ਜਾਂ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਗ ਵੀ ਭੱਜ ਖਲੇ। ਜਿਸ ਬੰਦੇ 'ਤੇ ਬੜੀ ਬਿਪਤਾ ਆ ਜਾਏ, ਕੋਈ ਆਸਰਾ ਨਾ ਦੇਵੇ, ਰਿਸ਼ਤੇਦਾਰ ਵੀ ਭੱਜਣ, ਕੋਈ ਉਹਦਾ ਸਹਾਰਾ ਨਾ ਬਣੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬਣ ਲੱਗੇ ਨਾ ਤੱਤੀ ਵਾਓ। ਜੇ ਪਰਮਾਤਮਾ ਹਿਰਦੇ 'ਚ ਆ ਜਾਏ ਤਾਂ ਦੁੱਖਾਂ ਦੀ ਤੱਤੀ ਵਾਹ ਨਹੀਂ ਲੱਗ ਸਕਦੀ। ਪਰਮਾਤਮਾ ਇੰਨਾ ਮਹਾਨ ਹੈ, ਪਰਮਾਤਮਾ ਅਜਿਹਾ ਹੈ, ਜਿਸ ਦੀ ਗੱਲ ਸਾਹਿਬ ਜੀ ਕਹਿੰਦੇ ਕਿ ਐਸਾ ਵਾਹਿਗੁਰੂ ਜੀ ਆ ਸਾਡਾ, ਉਹਦੇ ਪਿਆਰ ਜੁੜ ਜਾਈਏ। ਪਰਮਾਤਮਾ ਤਾਂ ਸਾਡੇ ਅੰਦਰ ਹੀ ਬੈਠਾ ਹੋਇਆ, ਪਰਮਾਤਮਾ ਦਾ ਨਾਮ ਹੀ ਸਾਡੇ ਅੰਦਰ ਹੈ। ਸਿਰਫ ਗੁਰੂ ਪ੍ਰਸ਼ਾਦ ਦੇ ਪਾਤਰ ਬਣਨ ਦੀ ਲੋੜ ਹੈ, ਗੁਰੂ ਦੇ ਗਿਆਨ ਦੇ ਪ੍ਰਸਾਦ ਦੀ ਲੋੜ ਹੈ, ਸਾਨੂੰ ਅੰਦਰੋਂ ਹੀ ਪਰਮਾਤਮਾ ਮਿਲ ਜਾਏਗਾ। ਮਾਨਯੋਗ ਭਾਈ ਵੀਰ ਸਿੰਘ ਜੀ ਨੇ ਇੱਕ ਬੜਾ ਪਿਆਰਾ ਬਚਨ ਲਿਖਿਆ, ਉਹ ਕਹਿੰਦੇ ਕਿ ਜਿਹੜੀ ਚੀਜ਼ ਦੀ ਸਾਨੂੰ ਕੋਈ ਬਹੁਤੀ ਲੋੜ ਨਹੀਂ ਨਾ ਬਾਹਰ ਦੁਨੀਆਂ 'ਚ, ਉਹ ਚੀਜ਼ ਬਹੁਤੀ ਮਹਿੰਗੀ ਬਣਾਈ ਅਤੇ ਘੱਟ ਬਣਾਈ ਇਸ ਦੁਨੀਆਂ 'ਚ। ਉਦਾਹਰਣ ਦੇ ਤੌਰ 'ਤੇ ਸੋਨੇ ਦੀ ਕੋਈ ਬਹੁਤੀ ਲੋੜ ਨਹੀਂ ਹੈ ਸਾਨੂੰ, ਜਿਹਨਾਂ ਕੋਲ ਸੋਨਾ ਨਹੀਂ, ਸੋਨਾ ਜੀਉ ਸਕਦੇ ਨੇ। ਜ਼ਰੂਰੀ ਨਹੀਂ ਕਿ ਸਾਰੀ ਦੁਨੀਆਂ ਕੋਲ ਸੋਨਾ ਹੋਏ, ਕਿ ਸੋਨੇ ਤੋਂ ਬਿਨਾਂ ਵੀ ਜ਼ਿੰਦਗੀ ਸੋਹਣੀ ਨਿਕਲ ਜਾਂਦੀ। ਸੋਨਾ ਮਹਿੰਗਾ ਹੈ, ਸੋਨਾ ਥੋੜ੍ਹਾ ਵੀ ਹੈ ਅਤੇ ਸੋਨਾ ਮਹਿੰਗਾ ਵੀ ਹੈ। ਸੋਨੇ ਨਾਲੋਂ ਜ਼ਿਆਦਾ ਸਾਨੂੰ ਭੋਜਨ ਚਾਹੀਦਾ, ਰੋਟੀ ਚਾਹੀਦੀ ਹੈ। ਪਰਮਾਤਮਾ ਨੇ ਸੋਨੇ ਨਾਲੋਂ ਜ਼ਿਆਦਾ ਖਾਣ ਪੀਣ ਦੇ ਪਦਾਰਥ ਬਣਾਏ ਨੇ, ਧਰਤੀ 'ਤੇ ਰਿਜ਼ਕ ਪੈਦਾ ਕੀਤਾ, ਅੰਨ ਪੈਦਾ ਕੀਤਾ। ਜਦ ਦੀ ਇਹ ਧਰਤੀ ਬਣੀ, ਰਿਜ਼ਕ ਪੈਦਾ ਹੋ ਹੀ ਜਾ ਰਿਹਾ, ਦਿਨ ਦਾ ਦੇਹ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਏ ਖਾਏ। ਧਰਤੀ ਨੇ ਕਦੀ ਨਹੀਂ ਕਿਹਾ ਕਿ ਅੰਨ ਨਹੀਂ ਮੈਂ ਪੈਦਾ ਕਰਨਾ, ਮਨੁੱਖ ਨੇ ਆਪਣੀ ਕਰਨੀ ਕਰਕੇ ਧਰਤੀ ਦੀ ਗੱਲ ਨੂੰ ਵਿਗਾੜ ਦਿੱਤਾ, ਵੱਖਰੀ ਗੱਲ ਹੈ। ਲੇਕਿਨ ਧਰਤੀ ਨੇ ਕਦੀ ਨਹੀਂ ਕਿਹਾ ਕਿ ਅੰਨ ਨਹੀਂ ਪੈਦਾ ਕਰਨਾ ਮੈਂ, ਧਰਤੀ ਪੈਦਾ ਕਰੀ ਜਾ ਰਹੀ। ਵਾਹਿਗੁਰੂ ਜੀ ਨੇ ਸੋਨੇ ਨਾਲੋਂ ਜ਼ਿਆਦਾ ਅੰਨ ਪੈਦਾ ਕੀਤਾ ਹੈ, ਕਿਉਂਕਿ ਅੰਨ ਤੋਂ ਬਿਨਾਂ ਜ਼ਿੰਦਗੀ ਨਹੀਂ, ਅੰਨ ਦੀ ਬਹੁਤੀ ਲੋੜ ਹੈ। ਅੰਨ ਤੋਂ ਬਿਨਾਂ ਵੀ ਤਾਂ ਆਪਾਂ ਕੁਝ ਚਿਰ ਜੀਓ ਲਈਏ ਅਤੇ ਜੀਓ ਲਈਏ, ਜ਼ਿਆਦਾ ਸਾਨੂੰ ਲੋੜ ਪਾਣੀ ਦੀ ਹੈ, ਅਤੇ ਪਾਣੀ ਹੋਰ ਜ਼ਿਆਦਾ ਪੈਦਾ ਕਰ ਦਿੱਤਾ ਪਰਮਾਤਮਾ ਨੇ। ਸਮੁੰਦਰ ਪਾਣੀ ਨਾਲ ਭਰੇ ਨੇ, ਦਰਿਆ ਪਾਣੀ ਨਾਲ ਭਰੇ ਨੇ, ਪਹਾੜਾਂ 'ਤੇ ਝੀਲਾਂ ਨੇ, ਵੱਡੇ ਵੱਡੇ ਬਰਫਾਨੀ ਪਰਬਤ ਪਾਣੀ ਨਾਲ ਭਰੇ ਪਏ ਨੇ। ਇਵੇਂ ਕਹਿ ਲਓ ਕਿ ਅੰਨ ਨਾਲੋਂ ਬਹੁਤਾ ਪਾਣੀ ਵਾਹਿਗੁਰੂ ਜੀ ਨੇ ਪੈਦਾ ਕੀਤਾ। ਪਾਣੀ ਤੋਂ ਬਿਨਾਂ ਸਾਡੀ ਜ਼ਿੰਦਗੀ ਨਹੀਂ ਹੈ, ਪਾਣੀ ਤੋਂ ਬਿਨਾਂ ਆਪਾਂ ਜੀਓ ਨਹੀਂ ਸਕਦੇ। ਇਸੇ ਕਰਕੇ ਵਾਰ ਵਾਰ ਗੁਰਬਾਣੀ 'ਚ ਪਾਣੀ ਦੀ ਮਹਾਨਤਾ ਦਰਸਾਈ ਹੈ। ਪਾਣੀ ਦੀ ਸੰਭਾਲ ਕਰਨਾ ਹਰ ਮਨੁੱਖ ਦਾ ਫਰਜ਼ ਹੈ, ਸਾਨੂੰ ਪੰਜਾਬ ਦੇ ਵਾਸੀਆਂ ਨੂੰ ਧਿਆਨ ਦੇਣਾ ਪਏਗਾ। ਸਾਡਾ ਪਾਣੀ ਪ੍ਰਦੂਸ਼ਿਤ ਹੁੰਦਾ ਜਾਂਦਾ, ਪਾਣੀ ਦਾ ਲੈਵਲ ਡਾਊਨ ਹੁੰਦਾ ਜਾਂਦਾ, ਇਹਦਾ ਕਸੂਰ ਕੁਦਰਤ ਦਾ ਨਹੀਂ, ਸਾਡਾ ਆਪਣਾ ਹੀ ਕਸੂਰ ਹੈ। ਅਸੀਂ ਦਰਖਤ ਵੱਢੀ ਜਾ ਰਹੇ ਹਾਂ, ਪਾਣੀ ਨੂੰ ਆਪਾਂ ਗੰਦਿਆਂ ਕਰੀ ਜਾ ਰਹੇ ਹਾਂ, ਇਹਦੇ ਬਾਰੇ ਸਾਨੂੰ ਆਪ ਜਾਗਰੂਕ ਹੋਣਾ ਪਏਗਾ। ਇਸ ਧਰਤੀ ਦੀ ਸਰਦਾਰੀ ਮਨੁੱਖ ਨੂੰ ਦਿੱਤੀ ਹੈ, ਸੇਵਾ ਸੰਭਾਲ ਦੀ ਜ਼ਿੰਮੇਵਾਰੀ ਮਨੁੱਖ ਨੂੰ ਦਿੱਤੀ ਹੋਈ ਹੈ। ਗੁਰਬਾਣੀ ਕਹਿੰਦੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਰਿਹਾਰੀ, ਅਤੇ ਜੇ ਮਨੁੱਖ ਜ਼ਿੰਮੇਵਾਰੀ ਨਹੀਂ ਸੰਭਾਲੇਗਾ ਨਾ, ਦੁਖੀ ਆਪੇ ਹੋਏਗਾ। ਇਸ ਕਰਕੇ ਹਰ ਮਨੁੱਖ ਨੂੰ, ਸਾਨੂੰ ਸਾਰਿਆਂ ਨੂੰ ਰਿਸਪੋਂਸੀਬਲ ਹੋਣਾ ਪਏਗਾ, ਜ਼ਿੰਮੇਵਾਰ ਹੋਣਾ ਪਏਗਾ। ਪਾਣੀ ਬਹੁਤਾ ਪੈਦਾ ਕਰ ਦਿੱਤਾ ਪਰਮਾਤਮਾ ਨੇ, ਕਿਉਂਕਿ ਅੰਨ ਨੂੰ ਪ੍ਰਾਪਤ ਕਰਨ ਲਈ अजे कुछ चिर लग सकता है, दो तीन महीने लग सकते हैं फसल में पकद पकती है, वढ़ते हैं गाह के कणक घर लियाने फिर वह आटा बनाने फिर रोटी बनाने कोई टाइम लगता कोई जतन करना पैंदा है ना, लेकिन पानी लिए इन्ना जतन नहीं करना पैंदा, पानी नलके तो गए गिलास पाया पी लिया, नहीं तो बुक नाल पी लिया दरिया तो पी लिया, पानी तो बिना भी कोई बंदा कुछ चिर जीव ले तो जीव ले, पानी नालों ज्यादा लोड़ मनुख नूं हवा की, तो हवा रब ने व्यापक ही बना दी है ना, पानी लिए कनैक्शन लेना पैंदा, पानी गिलास च पा के पीना पैंदा, ड्यूल तक नलके तक जाना पैंदा, पर हवा लिए तो जतन नहीं करना पैंदा, हवा तो बिना तो आप जीव नहीं सकते, हवा परमात्मा ने यहोजे एक सिस्टम बना दिता है एटोमैटिकली चल रही है, तुसी सुते हो जागते हो खाते हो पीते हो तुरते हो फिरते हो बैठे हो कुछ भी करते हो, हवा का प्रबंध वाहेगुरु जी ने यहोजा कर दिता, अपने आप अंदर जा रही है, कोई यतन नहीं करना पैंदा, एटोमैटिकली सिस्टम चल रहा है। फिर मैं बेनती करा सोने की बहुती लोड़ नहीं, इस करके घट है तो महंगा है, मनुख को भोजन की लोड़ है, भोजन तो बिना भी जीव सकता है, उस नालों ज्यादा लोड़ पानी की है, पानी होर वधेरे है, पानी तो बिना भी जीव सकता है, पर पानी तो ज्यादा लोड़ मनुख को हवा की है, हवा तो बिना नहीं जीव सकता, इस करके हवा व्यापक ही है, तुसी किते चले जाओ एटोमैटिकली हवा मिलती जाएगी, तुसी बाहर जा रहे सफर से देश प्रदेश पानी लेना पेगा, पानी लिए यतन करना पेगा, पर हवा लिए तो कोई कनैक्शन नहीं लेना पैंदा, हवा लिए तो कोई यतन नहीं करना पैंदा, यह गल वक्री है कि जिस तरह के मनुख का सुभाव बन रहा है, जिस तरह मनुख ने पानी प्रदूषित कर दिता है, हवा प्रदूषित करी जा रहा है, लगता है कि आने वाले समय से हवा का भी कोई प्रबंध बंदे करना ही पिया करेगा, जिस तरह की तौर चाल साडे बन गए हैं, पर परमात्मा ने हवा व्यापक बना दिती, हवा तो बिना भी बंदा कुछ चिर जीव ले तो जीव ले, वाहगुरु तो बिना नहीं जीव सकता, परमात्मा तो बिना नहीं जीव सकता, परमात्मा अंदर ही बैठ गया मनुख दे, परमात्मा बाहर नहीं कितने, मनुख दे अंदर भी है बाहर भी है सारे थमां दे अंदर बैठ गया, इस करके गुरबाणी कहने कि उस परमात्मा नूं अपने अंदरों याद कर तेरे अंदरों परमात्मा प्रगट हो जाएगा, गुरबाणी ने परमात्मा नूं लभण की गल नहीं कही, लभी तो चीज़ हो जाती जिहड़ी गवाची होए, गुरबाणी कहती परमात्मा नूं ना लभ, तू अपने आप नूं जरूर जाण, तू गवाचिया होए, गुरबाणी सतगुरु जी ने एक बचन कहा मन तू जोत सरूप है अपना मूल पछाण, ते अगे चल के बचन के आप पछाणे तां सो जाने, जो तू अपने आप नूं पछाण लेगा ना परमात्मा नूं तां जाण सकेगा, जे अपने आप नूं नहीं जाणिया परमात्मा नूं जानने लई तुर पिया कदी नहीं जाण सकेगा, सारी जिंदगी तू जतन कर लै कदी नहीं जाण सकेगा, जिन्ने मर्जी पहाड़ गाह लै समुद्र गाह लै जिधर मर्जी चलिया जा, इस करके सतगुरु जी कहिंदे अपने आप नूं जानना, अपने आप नूं पता किवें जाणिया जा सकदा है, असीं कपड़े पहनते हाँ जे अपने आप नूं देखणा होए असीं शीशे दे मूहरे खड़े हो जाते हैं, शीशा दसदा साडी दस्तार किहो जी है, साडे कपड़े किहो जे ने, साडा चेहरा मोहरा किहो जिहा, शीशे राहीं पता लग जांदा है, बस गुरु शीशा ही है, जे अपने आप नूं जानना है सतगुरु दे सन्मुख हो जाइए, अपने आप नूं जानना है गुरु दे प्रसाद की जाचना करिए, गुरबाणी नाल जुड़ जाइए, गुरबाणी दे ज्ञान नाल जुड़ जाइए, बस गुरबाणी साडू अपना आप जणाउंदी है, सानूं अपने आप की सोझी दिंदी है, दुनिया का ज्ञान तुहानूं दुनियावी कालजां चों मिल जाएगा, दुनिया का ज्ञान तुहानूं दुनियावी किताबां चों मिल जाएगा, दुनिया का ज्ञान तुहानूं वड्डियां वड्डियां यूनिवर्सिटियां चों मिल जाएगा, पर मैं बेनती करां तुहाडा अपना ज्ञान कितों नहीं मिलेगा, अपना ज्ञान तो सानूं गुरु पासों मिलेगा, गुरु वह है जिहड़ा सानूं अपना ज्ञान देवे, गुरु का यह अर्थ नहीं कि खास लिबास पा लिया बैठ गया तो लोग मत्थे टेक दिते तो गुरु बन गया, गुरु वह है जिहड़ा सानूं आत्मक जीवन की सोझी देवे, गुरु वह है जिहड़ा सानूं आत्मक तौर पर जीउंदिया कर देवे, आत्मक तौर पर जीउंदिया कर देवे, गुरु वह है जिहदे दीदार कीतिया सानूं अंदरों खेड़ा मिल जाए, इस करके वह अपना ज्ञान प्राप्त करन दे लई आपां गुरु कोल आउणा है, जदों सानूं अपना ज्ञान हो गया परमात्मा का ज्ञान हो जाएगा, जे अपना ज्ञान नहीं है परमात्मा का कभी ज्ञान नहीं हो सकेगा, इस करके सतगुरु जी कहिंदे आप पछाणे तां सौ जाणे, बंदिया तू अपने आप नूं पछाण लेगा तो रब नूं जाण लेगा, आपां वडभागी जिन्हां गुरु की गोद विच बैठ के गुरु की बाणी नाल जुड़न दा मौका मिले है, हर रोज़ गुरबाणी की गल सुनिया करिए, दुनियावी तौर पर कोई बंदा हुंदा है मेहनत करदा है उद्यम करदा है पैसे एकत्र करदा है सहजे सहजे अमीर हो जांदा है ना सहजे सहजे, एक दिन च तो नहीं ना, कोई वक्री गल है कोई करामात हो जाए तो किसी बंदे नूं एक दिन च कोई धन मिल जाए, पर जे अमीर बनना है वह सहजे सहजे मेहनत करदा करदा बंदा अमीर बनता है ना, बाबा कबीर साहब जी ने एक गल कही कौडी कौडी जोर कै जोरे लाख करोड़, यह गल वक्री है कि दुनियावी धन जिहड़ा मनुख दे नाल नहीं जांदा पर दुनियावी धन भी कोई एक दिन च तो नहीं ना मिल जाता, अमीरी कोई एक दिन च नहीं मिल जाती, वह सहजे सहजे मिलती, मेहनत कीतिया मिलती है। बाबा कबीर साहब जी कहते बिल्कुल इस तरह, जे तू आत्मक तौर पर अमीर होना चाहते हो वो कोई एक दिन च नहीं, इन्हीं कि एक दिन गुरद्वारे आया तो मुड़के आया ही ना तू अमीर हो जाएगा, जां एक दिन बाणी सुनी एक दिन पढ़ी मुड़के पढ़ी ना कहेगा तू अमीर हो जाएगा, इवें नहीं। जे तू रब दे प्यार च जुड़ के अमीर होना है आत्मक तौर पर उच्चे उठने, फिर रोज मेहनत करिया कर, रोज बाणी पढ़िया कर, रोज सत्संगत करिया कर, रोज रोज गुरु की गल सरवण करिया कर। जिहड़ा बंदा रोज गुरु की एक गल सुनेगा, जी महीने दियां 30 गल्लां सुन लिया, साल दियां 365 गल्लां सुन लिया, जिस बंदे दे हिरदे च गुरु दियां 365 गल्लां एक साल च वस जाणगियां, वह किन्ना अमीर हो जाएगा सोचो तुसीं। इस करके गुरबाणी कहिंदी रोज गुरु कोल आईए, रोज गुरबाणी का कीर्तन सरवण करिए। भाई गुरदास जी का एक वचन, कत पुन मानस जन्म कत साध संग निस दिन कीर्तन समय चल आई है। पता नहीं किन्ना कु चिरे जिंदगी है, कई बार रात को सोने सवेर का ही नहीं पता लगता, सवेरे उठते तकालों का कोई पता नहीं है। कत पुन मानस जन्म, मुड़ के मनुखा दे मिलनी कि नहीं मिलनी, अज तो बाद जिंदगी रहनी कि नहीं रहनी, फिर यह साध संगत का मौका को रोज मिलने। कई बार जिंदगी है, शरीर है, पर अपन सतसंगत च नहीं जा सकते, कई मजबूरियां हो जाए ने शरीरक तौर पर आर्थिक तौर पर, जी बार यहोजी स्थिति बन जाती गुरु घर नेड़े नहीं जाने का मौका नहीं मिलता। भाई साहब जी कहते पता नहीं जिंदगी किन्ना चिर है, मुड़ के पता नहीं सतसंगत का मौका मिलना कि नहीं मिलना। जिन्ना चिर जिंदगी है जिन्ना चिर मौका है, निस दिन कीर्तन समय चल आइए, हर रोज कीर्तन वेले सतसंगत च रोज गुरु आया कर, रोज गुरु की गल सुनिया कर। तो साहब जी कहते जिस परमात्मा नूं याद करदे आ तो अग तो बचिया रहना, उन्हूं मन करके उन्हूं तन करके, तन करके अर्थ है कन्ना नाल उन्हूं सुनिया कर, अखां नाल उहदे दीदार करिया कर, रसना नाल उहदा सिमरन करिया कर, मन बच कलम करके उहदे प्यार विच जुड़ जा।
बिखम थाना जिन रखिया तिस तिल ना विसार।
जिस वाहिगुरु जी ने बड़े बिखम थां तो तैनूं बचाया, बड़े औखे थां तो, उत्थों कोई नहीं बसा सकता, उस परमात्मा नूं एक तिल जिन्ने समय लई भी तू ना भुला। जे पहला परमात्मा ने बचाया है तो हुण भी जदों बिखम समा आउणा उदों भी परमात्मा ने बचाउणा है। गुरबाणी कहिंदी है जिथे कोई माता पिता भैण भरा ने किते कम नहीं आउणा, जिथे कोई दुनिया दा कम धन कम नहीं आउणा, उत्थे केवल तो केवल परमात्मा दे नाम ने कम आउणा है, उदों परमात्मा ने तेरी रक्षा करनी है। इस करके तू उस परमात्मा नूं कदी एक तिल जिन्ने समय लई थोड़े चिर लई भी कदी ना भुला, उस परमात्मा दी याद जुड़िया रहेगा तू सदा सुखी ते सदा आनंदित रहेगा।
प्रभ बिसरत सुख कदे नाही जस है जन्म हार।
सतगुरु जी कहिंदे कि वाहेगुरु जी नूं भुला के कदी सुख नहीं बंदे नूं मिल सकदा। सुख असी सोचदे कि धन होना ही सुख है, जां घर बन गया बड़े सुखी हो गए, जां दुनिया के पदार्थ मिल गए बड़े सुखी। गुरबाणी कहिंदी इह चीज़ां साडी गुजरान ने, इह चीज़ां ते जीउंदे रहण लई चाहीदियां ने, पर जिहनूं आपां सुख कहिंदे ना उह सुख वाहिगुरु जी दे प्यार विच्चों है। श्री गुरु अर्जन देव जी ने एक बचन के हर सिमरन छाड़ परम गत चाहै मूल बिना साखा कत आहै। बंदा वाहिगुरु जी दे सिमरन नूं छड्ड के चाहुंदा कि मैं सुखी हो जावां, परम सुख मान लवां, पर गुरदेव कहिंदे को बंदा जड़ां दा ध्यान ना रखे ते केवल टाणियां नूं पाणी पाई जाए वह दरख्त किवें प्रफुल्लित रहेगा, किवें हरिया भरिया रहेगा। टाणियां नूं नहीं उहदियां जड़ां दा ध्यान रखना पएगा। साडा मूल है परमात्मा दा नाम, उस परमात्मा नूं चेते रखांगे जिंदगी दी बाजी जित के जावांगे, कदी जिंदगी दी बाजी हार के नहीं जावांगे। आपां सोचदे कि खाने पीने बड़ा मौज मेला जी, बड़ा आनंद है, देखो खाण पीण दे नाल ही तो कोई वड्डी वडियाई नहीं ना बनदी। गुरबाणी विच सतगुरु जी ने सानू मनुख होण दी वडियाई दसी कि मनुख दी वडियाई की है। बंदा बड़ा करोड़पति होए, बड़ा वह अमीर होवे, करोड़ां रुपयां दे कपड़े पा के तुसीं तुरे जाओ, क्योंकि आपां सोचदे आपां तां ही तगड़े जी वधिया कपड़े पाउंदे तां महान, आपां जी बड़ा सोहणा खांदे तां महान, इही आपां महानता गिणदे आ ना कि बड़ा वधिया खांदे आ, बड़ा वधिया पहनदे आ। पर सतगुरु जी कहिंदे कि इह खाणा पीणा ही महानता नहीं है, महान मनुख ता है कि वाहिगुरु जी ने सिमरन शक्ति दिती है, पशुआं तो यही यदि विशेषता है। जितों तक महानता की गल खाते पीते तो पशु भी ने, सगो साडे नालों वधिया खाते ने कई थां ते, जिन्ने ताजे मेरे पशु खा लेंदे मनुख नहीं खा सकता। ਮਨੁੱਖ ਨੂੰ ਜੇ ਪਤਾ ਨਹੀਂ ਕਿੰਨੀਆਂ ਦਵਾਈਆਂ ਲੱਗਦੀਆਂ ਨੇ, ਕਿਸੇ ਤਰੀਕੇ ਦੇ ਨਾਲ ਕਿੰਨੇ ਦਿਨਾਂ ਬਾਅਦ ਫਰਿੱਜਾਂ 'ਚ ਰੱਖ ਕੇ ਮਿਲਦੇ ਨੇ, ਤਾਜ਼ੇ ਮੇਵੇ ਤੋੜ ਕੇ ਖਾਂਦੇ ਨੇ ਪੰਛੀ ਜਿਹੜੇ ਨੇ। ਮਨੁੱਖ ਇਹਨਾਂ ਦੀ ਪੁਸ਼ਾਕ ਬੜੀ ਕੀਮਤੀ ਹੈ, ਕਰੋੜਾਂ ਰੁਪਈਆਂ ਦੀ ਪੁਸ਼ਾਕ ਪਾ ਕੇ ਬੰਦਾ ਤੁਰਿਆ ਜਾਏ, ਕਦੀ ਕਿਸੇ ਪਸ਼ੂ ਨੇ ਪੰਛੀ ਨੇ ਖਲੋ ਕੇ ਦੇਖਿਆ ਕਿ ਬੜੇ ਮਹਿੰਗੇ ਕੱਪੜੇ ਪਾਏ ਨੇ? ਦੱਸੋ, ਕਦੀ ਦੇਖਿਆ ਕਿਸੇ ਨੂੰ? ਪਰ ਦੂਜੇ ਬੰਨੇ ਕਰੋੜਬੰਦੀ ਪਤੀ ਬੰਦਾ ਤੁਰਿਆ ਜਾਏ, ਰੱਬ ਦਾ ਬਣਾਇਆ ਕਿਤੇ ਮੋਰ ਪੈਲ ਪਾ ਰਿਹਾ ਹੋਏ ਨਾ, ਦੇਖਣ ਲਈ ਮਜਬੂਰ ਹੋ ਜਾਂਦਾ ਕਿ ਕਿੰਨੀ ਸੁੰਦਰਤਾ ਦਿੱਤੀ ਰੱਬ ਨੇ, ਪੰਛੀਆਂ ਨੂੰ ਦੇਖਣ ਲਈ ਮਜਬੂਰ ਹੋ ਜਾਂਦਾ। ਇਹਦਾ ਮਤਲਬ ਕਿ ਖਾਣ ਕਰਕੇ, ਪਹਿਨਣ ਕਰਕੇ, ਇਹਦੇ ਨਾਲੋਂ ਹੋਰ ਜੁਨਾਂ ਵੀ ਅੱਗੇ ਹੈਗੀਆਂ ਨੇ। ਮਨੁੱਖ ਦੀ ਵਡਿਆਈ ਹੈ ਸਿਮਰਨ ਕਰਕੇ, ਜੋ ਇਹਨੂੰ ਸਿਮਰਨ ਸ਼ਕਤੀ ਯਾਦਾਸ ਦਿੱਤੀ ਹੈ। ਅੱਜ ਜਿੱਥੇ ਆਪਾਂ ਪਹੁੰਚੇ ਹਾਂ, ਜੰਗਲਾਂ ਤੋਂ ਚੱਲ ਕੇ ਮਨੁੱਖ ਘੁੱਗ ਵਸਦੇ ਸ਼ਹਿਰਾਂ ਤੱਕ ਪਹੁੰਚ ਗਿਆ, ਪੈਦਲ ਚੱਲਣ ਵਾਲਾ ਮਨੁੱਖ ਤੇਜ਼ ਤਰਾਜ ਹਵਾਈ ਜਹਾਜ਼ਾਂ ਸਫ਼ਰ ਕਰਨ ਲੱਗ ਪਿਆ, ਘਾਹ ਪੱਤੇ ਖਾਣ ਵਾਲਾ ਮਨੁੱਖ 3600 ਪ੍ਰਕਾਰ ਦੇ ਭੋਜਨ ਖਾ ਰਿਹਾ ਅੱਜ ਕੱਲ੍ਹ, ਅਨੇਕ ਤਰ੍ਹਾਂ ਦੀਆਂ ਹੋਰ ਸਹੂਲਤਾਂ ਜਿਹੜੀਆਂ ਮਿਲੀਆਂ ਨੇ, ਇਹ ਸਿਰਫ ਹੈ ਸਿਮਰਨ ਸ਼ਕਤੀ ਕਰਕੇ। ਸਿਮਰਨ ਸ਼ਕਤੀ ਸਾਰਿਆਂ ਕੋਲ ਹੈ, ਪਰ ਸਾਡੀ ਉਹ ਸਿਮਰਨ ਸ਼ਕਤੀ ਲੱਗਦੀ ਹੈ ਮਾਇਆ ਵਾਲੇ ਬੰਨੇ, ਦੁਨੀਆ ਵਾਲੇ ਬੰਨੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਸਾਡਾ ਹਾਲ ਇਹ ਹੈ, ਕਬੀਰ ਚੁਗੇ ਚਿਤਾਰੇ ਭੀ ਚੁਗੇ, ਚੁਗ ਚੁਗ ਚਿਤਾਰੇ ਜੈਸੇ ਬਚਰੇ ਕੂੰਜ, ਮਨ ਮਾਇਆ ਮਮ ਤਾਰੇ। ਅਸੀਂ ਦੁਨੀਆ ਨੂੰ ਯਾਦ ਕਰਨ ਵਾਲੇ ਬੰਨੇ ਲੱਗੇ ਹਾਂ, ਪਰ ਸਤਿਗੁਰੂ ਜੀ ਕਹਿੰਦੇ ਇਹਦੇ ਨਾਲ ਉਸ ਪਰਮਾਤਮਾ ਨੂੰ ਯਾਦ ਕਰ। ਜੇ ਪਰਮਾਤਮਾ ਨੂੰ ਯਾਦ ਕਰੇਗਾ ਸੁਖੀ ਰਹੇਗਾ, ਲੇਕਿਨ ਇਹ ਗੱਲ ਚੇਤੇ ਰੱਖੀ, ਵਾਹਿਗੁਰੂ ਜੀ ਨੂੰ ਯਾਦ ਕਰਨ ਤੋਂ ਬਿਨਾਂ ਸੁੱਖ ਕਦੀ ਨਹੀਂ ਮਿਲ ਸਕਦਾ। ਬੜੇ ਯਤਨ ਕਰ ਲਏ ਲੋਕਾਂ ਨੇ ਸੁੱਖ ਮਾਨਣ ਦੇ, ਪਰ ਸੁਖੀ ਉਹ ਹੈ ਜਿਹਦੇ ਹਿਰਦੇ 'ਚ ਵਾਹਿਗੁਰੂ ਜੀ ਦਾ ਨਾਮ ਹੈ। ਸਤਿਗੁਰੂ ਜੀ ਨੇ ਉਸ ਮਨੁੱਖ ਦੀ ਵਡਿਆਈ ਕਰਦੇ ਇਸੇ ਪਾਵਨ ਬਾਣੀ ਅੰਦਰ ਅੱਗੇ ਚੱਲ ਕੇ ਗੱਲ ਕਹੀ ਹੈ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਉਹ ਮਨੁੱਖ ਸਗਲ ਸ੍ਰਿਸ਼ਟ ਦਾ ਰਾਜਾ ਬਣ ਜਾਂਦਾ ਹੈ। ਜ਼ਿੰਦਗੀ ਨੂੰ ਜਿੱਤਣ ਦਾ, ਜ਼ਿੰਦਗੀ ਨੂੰ ਸਫਲ ਬਣਾਉਣ ਦਾ ਸਾਧਨ ਵਾਹਿਗੁਰੂ ਜੀ ਦੀ ਯਾਦ ਹੈ। ਭਾਈ ਗੁਰਦਾਸ ਜੀ ਨੇ ਮਨੁੱਖ ਦੀ ਗੱਲ ਕਰਦੇ ਇੱਕ ਬੜਾ ਪਿਆਰਾ ਬਚਨ ਕਿਹਾ। ਭਾਈ ਸਾਹਿਬ ਜੀ ਕਹਿੰਦੇ, ਨਹਿਰ ਕੁਵਾਰ ਕੰਨਿਆਂ ਲਾਡਲੀ ਕੈ ਮਾਨੀਅਤ, ਵਿਆਹੇ ਸਸੁਰਾਰ ਜਾਏ ਗੁਣਨ ਕੈ ਮਾਨੀਅਤ। ਨਹਿਰ ਕਹਿੰਦੇ ਨੇ ਪੇਕੇ ਘਰ ਨੂੰ, ਸਾਡੀਆਂ ਪਿਆਰੀਆਂ ਧੀਆਂ ਬੱਚੀਆਂ ਜਿੰਨਾ ਚਿਰ ਪੇਕੇ ਘਰ 'ਚ ਹੁੰਦੀਆਂ ਨੇ, ਬੜਾ ਆਪਾਂ ਪਿਆਰ ਕਰਦੇ ਹਾਂ, ਲਾਡ ਕਰਨੇ, ਉਹਨਾਂ ਨੂੰ ਵੀ ਮਾਂ ਪਿਓ ਨਾਲ ਬੜਾ ਪਿਆਰ ਹੁੰਦਾ, ਬੜੇ ਲਾਡ ਹੁੰਦੇ ਨੇ। ਲੇਕਿਨ ਜਦੋਂ ਬੱਚੀ ਵਿਆਹੀ ਜਾਂਦੀ ਹੈ ਨਾ, ਉਹਨੂੰ ਸਹੁਰੇ ਘਰ 'ਚ ਇਸ ਕਰਕੇ ਮਾਣ ਨਹੀਂ ਮਿਲਣਾ ਕਿ ਬੜੀ ਲਾਡਾਂ 'ਚ ਪਲੀ ਹੈ ਜਾਂ ਬੜੀ ਇਹ ਲਾਡਲੀ ਹੈ ਮਾਂ ਪਿਓ ਦੀ, ਉਹਨੂੰ ਪਿਆਰ ਮਿਲਣਾ ਹੈ ਕਿ ਇਹਦੇ ਪੱਲੇ ਗੁਣ ਕਿੰਨੇ ਕੁ ਨੇ, ਗੁਣਨ ਕਹਿ ਜਾਂਦੀ ਹੈ, ਗੁਣਾ ਕਰਕੇ ਸਹੁਰੇ ਘਰ 'ਚ ਉਹਦੀ ਕਦਰ ਪਏਗੀ। ਭਾਈ ਸਾਹਿਬ ਜੀ ਨੇ ਇੱਕ ਹੋਰ ਬਚਨ ਕਿਹਾ, ਜੈਸੇ ਮੰਜ ਬਿਹਾਰ ਲੱਗ ਜਾਏ ਹੈ ਵਿਦੇਸ਼ ਪ੍ਰਾਣੀ, ਕਹੀ ਇਹ ਸਪੂਤ ਲਾਭ ਲਭਤ ਕਿਉਂ ਨਹੀਂ ਹੈ। ਬੰਦਾ ਵਪਾਰ ਕਰਨ ਲਈ, ਬਿਜ਼ਨਸ ਕਰਨ ਲਈ ਪ੍ਰਦੇਸ਼ ਵਿੱਚ ਜਾਂਦਾ ਹੈ, ਬਾਪੂ ਨੇ ਪੈਸੇ ਦਿੱਤੇ, ਜਾ ਕਾਕਾ ਕੋਈ ਚੰਗਾ ਵਪਾਰ ਕਰ, ਲਾਹ ਖੱਟ ਕੇ ਆ। ਜੇ ਤੇ ਬੱਚਾ ਲਾਹ ਖੱਟ ਕੇ ਆਇਆ, ਚਾਰ ਪੈਸੇ ਕਮਾ ਕੇ ਆਇਆ, ਲੋਕੀ ਕਹਿਣਗੇ ਲੈ ਵੀ ਫਲਾਣੇ ਦਾ ਪੁੱਤਰ ਬੜਾ ਲਾਇਕ ਹੈ, ਸਪੁੱਤਰ ਹੈ ਬਈ, ਬਾਪੂ ਦੇ ਚਾਰ ਸਿਆੜ ਵਧਾ ਦਿੱਤੇ ਨੇ ਤੇ ਸਿਰ ਉੱਚਾ ਕਰ ਦਿੱਤਾ ਬਾਪੂ ਦਾ ਸਮਾਜ 'ਚ। ਤੇ ਜੇ ਬਾਪੂ ਦੇ ਦਿੱਤੇ ਪੈਸੇ ਵੀ ਗਵਾ ਆਇਆ, ਖਰਚ ਖਰਚਾ ਕੇ ਮੌਜ ਮੇਲਾ ਮਾਣ ਕੇ ਖਾਲੀ ਹੱਥ ਘਰ ਆ ਗਿਆ, ਤੇ ਫਿਰ ਤੇ ਕਿਸੇ ਨੇ ਸੁਪੁੱਤਰ ਨਹੀਂ ਕਹਿਣਾ। ਕਦੀ ਉਸ ਮਨੁੱਖ ਨੂੰ ਮਾਣ ਮਿਲਦਾ ਦੇਖਿਆ ਜਿਹੜਾ ਬਾਪੂ ਦੀ ਪੂੰਜੀ ਨੂੰ ਗਵਾ ਕੇ ਕੰਗਾਲ ਬਣਾ ਕੇ ਰੱਖ ਦੇਵੇ, ਖਾਲੀ ਹੱਥ ਹੋ ਜਾਵੇ, ਕਦੀ ਮਾਣ ਮਿਲਦਾ ਵੇਖੇ? ਉਹਨੂੰ ਲੋਕੀ ਕਹਿੰਦੇ ਕਪੁੱਤਰ ਹੈ। ਪਰਮਾਤਮਾ ਨੇ ਸਾਨੂੰ ਸਵਾਸਾਂ ਦੀ ਪੂੰਜੀ ਦੇ ਕੇ ਭੇਜਿਆ ਇੱਥੇ ਵਪਾਰ ਕਰਨ ਦੇ ਲਈ, ਅਸੀਂ ਵਣਦਾਰੇ ਹਾਂ। ਸਤਿਗੁਰੂ ਜੀ ਨੇ ਬਚਨ ਕੇ ਵਣਜ ਕਰੋ ਵਣਦਾਰੇ ਹੋ, ਵੱਖਰ ਲਿਓ ਸਮਾਲ, ਵਣਦਾਰੇ ਆਪਾਂ। ਤੇ ਜੇ ਤੇ ਵਣਜ ਕਰਕੇ ਕੋਲਾਹਾ ਲੈ ਕੇ ਜਾਵਾਂਗੇ ਤੇ ਸੁਪੁੱਤਰ ਗਿਣੇ ਜਾਵਾਂਗੇ। ਤੇ ਜੇ ਵਾਹਿਗੁਰੂ ਜੀ ਦਿੱਤੀ ਸਵਾਸਾਂ ਦੀ ਪੂੰਜੀ ਨੂੰ ਖਾਣ ਪੀਣ 'ਚ ਹੀ ਆਪਾਂ ਗਰਕ ਕਰ ਦਿੱਤਾ, ਮੌਜ ਮੇਲਾ ਉਡਾ ਕੇ ਐਸੋ ਇੱਜ਼ਤ ਕਰਕੇ ਖਾਲੀ ਹੱਥ ਜਾਣ ਲੱਗੇ, ਰੋਂਦੇ ਕਲਾਉਂਦੇ ਗਏ, ਤੇ ਫਿਰ ਤੇ ਪਰਮਾਤਮਾ ਨੇ ਸੁਪੁੱਤਰ ਨਹੀਂ ਕਹਿਣਾ, ਫਿਰ ਤੇ ਕੋਈ ਮਾਣ ਨਹੀਂ ਮਿਲਣਾ, ਬਾਪੂ ਨੇ ਪਿਆਰ ਨਹੀਂ ਕਰਨਾ। ਸਾਹਿਬ ਜੀ ਨੇ ਇੱਕ ਬਚਨ ਕਿਹਾ, ਸਫਲ ਜਨਮ ਹਰ ਜਨਕਾ ਉਪਜਿਆ ਜਨਕੀਨੋ ਸੌਤ ਵਿਧਾਤਾ। ਰੱਬ ਦੇ ਪਿਆਰਿਆਂ ਦਾ ਜੀਵਨ ਸਫਲ ਹੋ ਗਿਆ, ਉਹਨਾਂ ਨੇ ਵਿਧਾਤਾ ਨੂੰ, ਵਾਹਿਗੁਰੂ ਜੀ ਨੂੰ ਸੌਤ ਬਣਾ ਦਿੱਤਾ। ਸੌਤ ਕਹਿੰਦੇ ਔਲਾਦ ਵਾਲਾ, ਭਾਵ ਉਹ ਸੁਪੁੱਤਰ ਬਣ ਗਏ ਪਰਮਾਤਮਾ ਦੇ। ਕਈ ਵਾਰੀ ਨਿਕੰਮੀ ਔਲਾਦ ਹੋਈ ਨਾ, ਨਿਕੰਮੀ, ਮਾਂ ਪਿਓ ਆਖਣ ਲਈ ਮਜਬੂਰ ਹੋ ਜਾਂਦੇ ਨੇ, ਤੂੰ ਤੇ ਨਾ ਜੰਮਿਆ ਮਰ ਗਈ ਹੈ, ਤੂੰ ਤੇ ਹੋਇਆ ਨਾ ਹੋਇਆ ਇੱਕ ਬਰਾਬਰ, ਇਹੀ ਕਹਿੰਦੇ ਨਾ ਆਪਾਂ। ਇਹਦਾ ਮਤਲਬ ਕਿ ਉਹਨੂੰ ਗਿਣਦੇ ਨਹੀਂ ਆਪਣਾ ਪੁੱਤਰ, ਕਿਉਂਕਿ ਨਿਕੰਮਾ ਨਿਕਲ ਆਇਆ, ਮਾਂ ਪਿਓ ਨੂੰ ਕੋਈ ਸੁੱਖ ਨਹੀਂ ਉਹਦਾ। ਜੇ ਆਪਾਂ ਜ਼ਿੰਦਗੀ ਅੰਦਰ ਵਾਹਿਗੁਰੂ ਨਾਲੋਂ ਟੁੱਟ ਗਏ, ਵਾਹਿਗੁਰੂ ਜੀ ਦੇ ਨਾਮ ਨੂੰ ਨਾ ਚੇਤੇ ਕੀਤਾ, ਤੇ ਪਰਮਾਤਮਾ ਨੇ ਵੀ ਕਹਿਣਾ ਕਪੁੱਤਰ ਤੁਸੀਂ ਗਏ ਨਾ ਗਏ ਬਰਾਬਰ ਹੀ ਹੋ, ਕੁਝ ਵੀ ਖੱਟ ਕੇ ਨਹੀਂ ਲਿਆਏ ਕਪੁੱਤਰ, ਕੋਈ ਮਾਣ ਨਹੀਂ ਮਿਲੇਗਾ। ਇੱਕ ਬਚਨ ਹੋਰ ਕਿਹਾ ਭਾਈ ਸਾਹਿਬ ਜੀ ਨੇ, ਕਹਿਣਗੇ ਜੈਸੇ ਤੋਂ ਸੰਗਰਾਮ ਸਮੇਂ ਪਰ ਦਲ ਮੈਂ ਅਕੇਲੋ ਜਾਏ, ਜੀਤ ਆਵੇ ਸੋਈ ਸੂਰਾ ਸੁਪੱਟ ਪਹਿਚਾਨੀਏ। ਸੰਗਰਾਮ ਕਹਿੰਦੇ ਲੜਾਈ ਨੂੰ, ਜੰਗ ਨੂੰ। ਜੰਗ ਵਿੱਚ ਬੰਦਾ ਜਾਂਦਾ ਹੈ ਸ਼ਸਤਰ ਧਾਰਨ ਕਰਕੇ, ਸਨੱਧ ਬੱਧ ਹੋ ਕੇ, ਲੈਸ ਹੋ ਕੇ, ਹਥਿਆਰਾਂ ਨਾਲ, ਜੇ ਉਹ ਜਿੱਤ ਆਉਂਦਾ ਹੈ ਲੋਕ ਸਿਰ ਪਾਓ ਦਿੰਦੇ, ਸਨਮਾਨ ਦਿੰਦੇ ਨੇ, ਮਾਣ ਦਿੰਦੇ ਨੇ ਕਿ ਸੂਰਮੈ ਬਈ ਬਹਾਦਰ ਹੈ। ਅਤੇ ਜੇ ਕੁੱਟ ਖਾ ਕੇ ਆ ਜਾਏ, ਹਥਿਆਰ ਗਵਾ ਕੇ ਆ ਜਾਏ, ਅਤੇ ਫਿਰ ਉਹਨੂੰ ਕੋਈ ਸਿਰ ਪਾਓ ਦਿੰਦਾ, ਉਹਨੂੰ ਕੋਈ ਸਨਮਾਨ ਦਿੰਦਾ? ਕਦੀ ਨਹੀਂ ਦਿੰਦੇ। ਆਪਾਂ ਹਾਰੇ ਹੋਏ ਨੂੰ ਕੋਈ ਸਨਮਾਨ ਨਹੀਂ। ਜੇ ਆਪਾਂ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਗਏ, ਕਦੀ ਸਨਮਾਨ ਨਹੀਂ ਮਿਲੇਗਾ ਵਾਹਿਗੁਰੂ ਜੀ ਦੇ ਦਰ 'ਤੇ। ਜੇ ਆਪਾਂ ਵਾਹਿਗੁਰੂ ਜੀ ਦੀ ਦਿੱਤੀ ਸਵਾਸਾਂ ਦੀ ਪੂੰਜੀ ਨੂੰ ਬਰਬਾਦ ਕਰਕੇ ਚਲੇ ਗਏ, ਕੇਵਲ ਖਾ ਪੀ ਕੇ ਹੀ ਚਲੇ ਗਏ, ਕਦੀ ਸੁਪੁੱਤਰ ਨਹੀਂ ਗਿਣੇ ਜਾਵਾਂਗੇ ਵਾਹਿਗੁਰੂ ਜੀ ਦੇ। ਜੇ ਆਪਾਂ ਇੱਥੇ ਦੇ ਬੜੇ ਵਧੀਆ ਘਰਾਂ 'ਚ ਰਹਿੰਦੇ ਹਾਂ, ਚੰਗੀਆਂ ਕਾਰਾਂ 'ਚ ਘੁੰਮਦੇ ਹਾਂ, ਚੰਗਾ ਖਾਂਦੇ ਪੀਂਦੇ ਹਾਂ, ਇਹ ਗੱਲ ਵੱਖਰੀ, ਕੋਈ ਅਮਰੀਕਾ ਰਹਿ ਰਿਹਾ, ਕੈਨੇਡਾ ਰਹਿ ਰਿਹਾ, ਕਿੱਥੇ ਰਹਿ ਰਿਹਾ, ਪਰ ਜੇ ਗੋਣੀ ਪੱਲੇ ਨਾ ਲੈ ਕੇ ਗਏ, ਵਾਹਿਗੁਰੂ ਜੀ ਦੇ ਦਰ 'ਤੇ ਕੋਈ ਮਾਣ ਨਹੀਂ ਮਿਲਣਾ, ਸਹੁਰੇ ਘਰ 'ਚ ਕੋਈ ਵਡਿਆਈ ਨਹੀਂ ਮਿਲਣੀ। ਭਾਈ ਸਾਹਿਬ ਜੀ ਕਹਿੰਦੇ, ਮਨੁੱਖਾ ਦੇ ਹੀ ਮਿਲੀ ਹੈ, ਗੁਰੂ ਦੇ ਰਾਹੀਂ ਪਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਜੇ ਨਾਮ ਧਨ ਇਕੱਤਰ ਕਰ ਲਵਾਂਗੇ, ਵਾਹਿਗੁਰੂ ਜੀ ਦੇ ਪਿਆਰ ਜੁੜ ਜਾਵਾਂਗੇ, ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾਵਾਂਗੇ। ਅਤੇ ਸਤਿਗੁਰੂ ਜੀ ਨੇ ਅਖੀਰ 'ਤੇ ਗੱਲ ਕਹੀ, ਹਰ ਵਾਹਿਗੁਰੂ ਜੀ ਨੂੰ ਭੁਲਾਇਆ ਕਦੀ ਸੁੱਖ ਨਹੀਂ, ਜਸ ਹੈ ਜਨਮ ਹਾਰ। ਬੰਦਿਆ, ਜੇ ਵਾਹਿਗੁਰੂ ਨਾਲੋਂ ਟੁੱਟ ਗਿਆ ਨਾ, ਤੂੰ ਤਾਂ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਜਾਏਗਾ, ਤੂੰ ਜ਼ਿੰਦਗੀ ਜਿਹੜੀ ਆਕਾਰ ਥੀ ਗਵਾ ਕੇ ਜਾਏਗਾ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਬਚਨ ਕਿਹਾ, ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਥਕੀਨ। ਜਿਸ ਮਨੁੱਖ ਨੇ ਗੋਬਿੰਦ ਦੇ ਗੁਣ ਨਹੀਂ ਨਾ ਗਾਏ ਜ਼ਿੰਦਗੀ ਅੰਦਰ, ਪਰਮਾਤਮਾ ਦੀ ਕੀਰਤੀ ਨਹੀਂ ਕੀਤੀ, ਉਹਨੇ ਜ਼ਿੰਦਗੀ ਆਕਾਰਥ ਗਵਾ ਲਈ ਹੈ। ਅਤੇ ਸਤਿਗੁਰੂ ਜੀ ਸਾਨੂੰ ਪ੍ਰੇਰਣਾ ਕਰਦੇ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਆ ਬਿਰਥਾ ਕਾਹੇ ਗਵਾਵੋ। ਭਾਈ, ਵਾਹਿਗੁਰੂ ਜੀ ਦੇ ਗੁਣ ਗਾਇਆ ਕਰੋ, ਪਰਮਾਤਮਾ ਦੀ ਸਿਵ ਸਲਾਹ ਕਰਿਆ ਕਰੋ, ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਜੀ ਨੂੰ ਯਾਦ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਸਤਸੰਗ 'ਚ ਆਇਆ ਕਰੋ, ਗੁਰੂ ਚਰਣਾ 'ਚ ਆਇਓ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦੀਦਾਰ ਕਰਨ ਦੇ ਲਈ ਅਰਦਾਸ ਕਰਕੇ ਜਾਓ। ਪਰਮਾਤਮਾ, ਰੋਜ਼ ਅੰਮ੍ਰਿਤ ਵੇਲੇ ਉੱਠਣ ਦਾ ਬਲ ਬਖਸ਼ੋ, ਬਾਣੀ ਸੁਣਨ ਦਾ ਬਲ ਬਖਸ਼ੋ, ਸਾਡੇ ਬੱਚੇ ਬਾਣੀ ਨਾਲ ਜੁੜਨ ਇਹ ਦਾਤ ਬਖਸ਼ੋ। ਦੇਖੋ, ਜਿਹਨੂੰ ਆਪਾਂ ਕਹਿੰਦੇ ਕੌਮ, ਕੌਮ ਪਰਿਵਾਰਾਂ ਤੋਂ ਬਣਦੀ ਹੈ। ਆਪਾਂ ਚਿੰਤਾ ਕਰਦੇ ਕੌਮ ਦਾ ਕੀ ਬਣੇਗਾ, ਕੌਮ ਘੱਟੇ ਜਾ ਰਹੀ, ਇਹ ਚਿੰਤਾ ਕੀਤੀਆਂ ਕੁਝ ਨਹੀਂ ਬਣਨਾ। ਇੱਕ ਉੱਦਮ ਕਰੀਏ, ਕੌਮ ਪਰਿਵਾਰਾਂ ਨਾਲ ਬਣਦੀ ਹੈ ਨਾ, ਬੰਦਿਆਂ ਨਾਲ ਹੀ ਕੌਮ ਬਣਦੀ ਹੈ, ਬੰਦਿਆਂ ਦੇ ਇਕੱਠ ਨੂੰ ਆਪਾਂ ਕੌਮ ਕਹਿੰਦੇ ਹਾਂ, ਬੰਦੇ ਪਰਿਵਾਰਾਂ 'ਚੋਂ ਪੈਦਾ ਹੁੰਦੇ ਨੇ। ਜੇ ਤੁਹਾਡਾ ਪਰਿਵਾਰ ਬਾਣੀ ਪੜ੍ਹਨ ਲੱਗ ਪਿਆ, ਮੇਰਾ ਪਰਿਵਾਰ ਬਾਣੀ ਪੜ੍ਹਨ ਲੱਗ ਪਿਆ, ਮੇਰੇ ਬੱਚੇ ਬਾਣੀ ਨਾਲ ਜੁੜ ਕੇ, ਤੁਹਾਡੇ ਬੱਚੇ ਬਾਣੀ ਨਾਲ ਜੁੜ ਕੇ, ਕੌਮ ਆਪੇ ਚੜ੍ਹਦੀ ਕਲਾ ਚਲੀ ਗਈ ਨਾ। ਕੌਮ ਨੂੰ ਚੜ੍ਹਦੀ ਕਰਨ ਦਾ ਇਹ ਤਰੀਕਾ ਨਹੀਂ ਕਿ ਆਪਾਂ ਦੂਜਿਆਂ ਨੂੰ ਬਲੇਮ ਕਰੀ ਜਾਈਏ, ਜੀ ਫਲਾਣੇ ਨੇ ਕੌਮ ਦਾ ਬੜਾ ਨੁਕਸਾਨ ਕੀਤਾ, ਫਲਾਣੇ ਨੇ ਕੀਤਾ। ਆਪਾਂ ਆਪਣੇ ਆਪ ਬਾਰੇ ਸੋਚੀਏ, ਗੁਰਬਾਣੀ ਕਹਿੰਦੀ ਆਪਣੇ ਤੋਂ ਗੱਲ ਸ਼ੁਰੂ ਕਰੀਏ। ਆਪਾਂ ਜੇ ਆਪਣੇ ਤੋਂ ਗੱਲ ਸ਼ੁਰੂ ਕਰਾਂਗੇ, ਕੌਮ ਦੀ ਚੜ੍ਹਦੀ ਕਲਾ ਹੋ ਜਾਏਗੀ। ਆਪਾਂ ਆਮ ਚਰਚਾ ਕਰਦੇ ਜੀ, ਬੇਈਮਾਨੀ ਬੜੀ ਵੱਧ ਗਈ ਹੈ, ਬੜਾ ਭ੍ਰਿਸ਼ਟਾਚਾਰ ਵੱਧ ਗਿਆ, ਕਹਿੰਦੇ ਹਨ। ਇੱਕ ਵਿਦਵਾਨ ਲਿਖਦਾ, ਠੀਕ ਹੈ ਬੇਈਮਾਨੀ ਵੱਧ ਗਈ, ਤੁਸੀਂ ਇਮਾਨਦਾਰ ਹੋ ਜਾਓ, ਇੱਕ ਬੇਈਮਾਨ ਤਾਂ ਘੱਟ ਗਿਆ। ਆਪਾਂ ਇਮਾਨਦਾਰ ਹੋ ਜਾਈਏ, ਆਪਾਂ ਜ਼ਿੰਮੇਵਾਰ ਬਣ ਜਾਈਏ, ਰਿਸਪੋਂਸੀਬਲ। ਗੁਰੂ ਘਰ 'ਚ ਆਏ ਹਾਂ, ਕਿੰਨੀਆਂ ਸੰਗਤਾਂ ਨੇ ਆਪਾਂ ਕਹਿੰਦੇ ਪ੍ਰਬੰਧਕ ਪ੍ਰਬੰਧ ਕਰਨ, ਪ੍ਰਬੰਧਕ ਵੀ ਕਰਦੇ ਨੇ, ਪਰ ਆਪਾਂ ਆਪ ਵੀ ਤਾਂ ਸੋਚੀਏ ਸਾਡੀ ਜ਼ਿੰਮੇਵਾਰੀ, ਆਪਾਂ ਕਿਵੇਂ ਤੁਰਨਾ ਹੈ, ਕਿਵੇਂ ਬੈਠਣਾ, ਕਿੱਥੇ ਗੱਲ ਕਰਨੀ ਹੈ। ਜਿੱਥੇ ਮਰਜ਼ੀ ਝੁੰਡ ਬਣਾ ਕੇ ਖੜੇ, ਰਸਤੇ 'ਚ ਰੁਕਾਵਟ ਬਣ ਗਈ, ਆਇਆ ਦਾ ਮਤਲਬ ਆਪਾਂ ਗੈਰ ਜ਼ਿੰਮੇਵਾਰ। ਗੁਰੂ ਘਰ 'ਚ ਆਉਣ ਦੀ ਆਪਾਂ ਜਾਚ ਸਿੱਖੀਏ, ਕੋਈ ਗੁਣ ਲੈ ਕੇ ਜਾਈਏ, ਇਹ ਗੁਰੂ ਕੇ ਸਥਾਨ ਦਾ ਪ੍ਰਬੰਧ ਸੰਗਤਾਂ ਨੇ ਰਲ ਮਿਲ ਕੇ ਕਰਨਾ, ਆਪਾਂ ਸਾਰੇ ਕਰੀਏ। ਸਤਿਗੁਰੂ ਜੀ ਦੇ ਪਾਵਨ ਬਚਨ ਆਪਾਂ ਹਿਰਦੇ 'ਚ ਵਸਾਈਏ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਗੁਰੂ ਹਜ਼ੂਰੀ 'ਚ ਆਏ ਹਾਂ, ਆਪਾਂ ਕੁਝ ਲੈ ਕੇ ਜਾਈਏ, ਅਰਦਾਸ ਕਰੀਏ, ਸਤਿਗੁਰੂ ਜੀ ਆਪਾਂ ਰਿਸਪੋਂਸੀਬਲ ਬਣੀਏ, ਜ਼ਿੰਮੇਵਾਰੀ ਸਮਝੀਏ। ਸਿੱਖ ਹੋਣ ਦਾ ਫਰਜ਼ ਕੀ ਹੈ, ਸਿੱਖ ਹੋਣ ਦੀ ਜ਼ਿੰਮੇਵਾਰੀ ਕੀ ਹੈ, ਆਪਾਂ ਕਿਵੇਂ ਜ਼ਿੰਦਗੀ 'ਚ ਆਪਣੇ ਆਪ ਨੂੰ ਨਹੀਂ ਸਾਰੇ ਸੰਸਾਰ ਨੂੰ ਸਵਾਰਨਾ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜਿਨ੍ਹਾਂ ਦੀ ਕਿਰਪਾ ਸਦਕਾ ਦੋ ਦਿਨ ਤੁਹਾਡੇ ਸੰਗਤਾਂ ਦੇ ਦੀਦਾਰ ਕਰਨ ਦਾ, ਸੇਵਾ ਕਰਨ ਦਾ ਮੌਕਾ ਮਿਲਿਆ। ਬਹੁਤ ਬਹੁਤ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਬਹੁਤ ਬਹੁਤ ਧੰਨਵਾਦ ਮਾਨਯੋਗ ਸਿੰਘ ਸਾਹਿਬਾਨ ਜੀ ਦਾ, ਜਿਨ੍ਹਾਂ ਨੇ ਪਿਆਰ ਦਿੱਤਾ, ਤੁਹਾਡੇ ਦੀਦਾਰ ਕਰਨ ਦਾ ਮੌਕਾ ਦਿੱਤਾ, ਮਾਨਯੋਗ ਪ੍ਰਧਾਨ ਜੀ ਅਤੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਦੇ ਸਹਿਯੋਗ ਸਦਕਾ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਇਹਨਾਂ ਦੋਵਾਂ ਦਿਨਾਂ 'ਚ ਹੋਈ ਭੁੱਲ ਚੁੱਕ ਦੀ ਖਿਮਾ ਕਰ ਦੇਣੀ ਜੀਓ। ਅਖੀਰਲੀਆਂ ਪੰਕਤਾਂ ਮਿਲ ਕੇ ਪੜ੍ਹੀਏ ਅਤੇ ਸਮਾਪਤੀ ਕਰੀਏ ਜੀ।
ਬਿਖਮ ਥਾਨਾ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ, ਪ੍ਰਭ ਬਿਸਰਤ ਸੁਖ ਕਦੇ ਨਾਹੀਂ ਜਸਹ ਜਨਮ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।